ਬਾਦਸ਼ਾਹ ਅਕਬਰ ਦਾ ਇੱਕ ਵਜ਼ੀਰ ਜਿਸ ਦਾ ਇਤਿਹਾਸ ਉਸ ਦੇ ਸਮਕਾਲੀ ਇਤਿਹਾਸ ਵਿੱਚ ਬਹੁਤ ਜ਼ਿਕਰ ਆਉਂਦਾ ਹੈ। ਬੜਾ ਬੁੱਧੀਵਾਨ ਵਿਅਕਤੀ ਸੀ, ਹਾਜ਼ਰ ਜਵਾਬ ਵਿਅਕਤੀ ਸੀ, ਔਰ ਇਸ ਦੇ ਨਾਲ ਹੀ ਨਾਲ ਫੌਜੀ ਤੌਰ ਤੇ ਫੌਜੀ ਰੂਪ ਦੇ ਵਿੱਚ ਵੀ ਉਹ ਬਹੁਤ ਚੇਤਨ ਸੀ। ਇੱਕ ਅੱਛਾ ਲੜਾਕੂ ਸੀ, ਅੱਛਾ ਜਰਨੈਲ ਸੀ, ਭਾਵੇਂ ਉਸਦਾ ਪਿਛੋਕੜ ਬ੍ਰਾਹਮਣ ਪਰਿਵਾਰ ਦੇ ਨਾਲ ਸੰਬੰਧਿਤ ਸੀ। ਜੇ ਤੁਹਾਡੇ ਧਿਆਨ ਵਿੱਚ ਹੋਵੇ ਤੇ ਪਾਕਿਸਤਾਨ ਦੇ ਵਿੱਚ ਹੈ ਇਸ ਵੇਲੇ ਇਲਾਕਾ ਸਵਾਤ, ਅੰਗਰੇਜ਼ੀ ਵਿੱਚ ਉਹਨੂੰ ਕਹਿੰਦੇ ਨੇ ਸਵਾਤ ਵੈਲੀ। ਮੈਨੂੰ ਉਸ ਪਾਸੇ ਜਾਣ ਦਾ ਦੇਖਣ ਦਾ ਮੌਕਾ ਬਣਿਆ। ਸਵਾਤ ਵੈਲੀ ਦਾ ਜਿਹੜਾ ਇਲਾਕਾ ਸੀ ਉੱਥੇ ਬਗਾਵਤ ਹੋਈ। ਬਗਾਵਤ ਹੋਈ ਤੇ ਬਾਦਸ਼ਾਹ ਅਕਬਰ ਨੇ ਆਪਣੇ ਇੱਕ ਜਰਨੈਲ ਜਿਸ ਦਾ ਨਾਮ ਸੀ ਜ਼ੈਨ ਖਾਨ ਉਸਨੂੰ ਭੇਜਿਆ। ਲੇਕਿਨ ਬਾਅਦ ਵਿੱਚ ਪਤਾ ਲੱਗਾ ਕਿ ਜ਼ੈਨ ਖਾਨ ਅਸਫਲ ਹੋ ਰਿਹਾ ਹੈ, ਕਾਮਯਾਬ ਨਹੀਂ ਹੋ ਰਿਹਾ। ਤਾਂ ਉਸ ਦੀ ਮਦਦ ਦੇ ਵਾਸਤੇ ਪਿੱਛੋਂ ਬੜੀ ਤਕੜੀ ਫੌਜ ਦੇ ਕੇ, ਕੁਝ ਤਾਂ ਲਿਖਦੇ ਨੇ ਕਿ ਤਕਰੀਬਨ 15,000 ਤੋਂ ਵਧੇਰੇ ਫੌਜ ਦੇ ਕੇ ਭੇਜਿਆ ਗਿਆ, 15,000 ਤੋਂ ਵਧੇਰੇ ਬੀਰਬਲ ਨੂੰ ਕਿ ਤੁਸੀਂ ਜਾਓ ਤੇ ਹਾਲਾਤ ਵੇਖ ਕੇ ਦੁਸ਼ਮਣ ਨੂੰ ਦਬਾ ਦਿਓ, ਬਾਗੀਆਂ ਨੂੰ ਦਬਾ ਦਿਓ। ਬੀਰਬਲ ਤੁਰਨ ਲੱਗਾ, ਇਸ ਤਰ੍ਹਾਂ ਉਸਦੇ ਮਨ ਵਿੱਚ ਆਇਆ ਮਾਣਯੋਗ ਭਾਈ ਸਾਹਿਬ ਹੋਰਾਂ ਨੂੰ ਇਸ ਦੇ ਬਾਬਤ ਪਿਛੋਕੜ ਦੀ ਕੀ ਇਨਫੋਰਮੇਸ਼ਨ ਹੈ, ਉਹ ਹੀ ਜਾਣਦੇ ਨੇ ਭਾਈ ਸੰਤੋਖ ਸਿੰਘ ਹੋਰਾਂ ਨੂੰ, ਕਿ ਅਕਬਰ ਦੇ ਪਾਸੋਂ ਨਾ ਇੱਕ ਪੱਤਰ ਲਿਖਾ ਲਿਆ ਕਿ ਮੈਂ ਬ੍ਰਾਹਮਣ ਹਾਂ ਤੇ ਜਿਹੜੇ ਇਲਾਕੇ ਵਿੱਚੋਂ ਮੈਂ ਲੰਘਾਂ ਗੁਜ਼ਰਾਂ ਉਧਰ ਦੇ ਜਿੰਨੇ ਖੱਤਰੀ ਹੋਣ ਉਹ ਸਾਰੇ ਮੈਨੂੰ ਗੁਰੂ ਮੰਨ ਕੇ ਮੈਨੂੰ ਪੂਜਾ ਭੇਟ ਦੇਣ। ਤੇ ਪੂਜਾ ਭੇਟ ਸਰਕਾਰੀ ਤੌਰ ਤੇ ਠਹਿਰਾ ਲਈ ਕਿ ਹਰ ਖੱਤਰੀ 1 ਰੁਪਿਆ ਜਿਹੜਾ ਹੈ ਉਹ ਮੈਨੂੰ ਦੇਵੇ। ਬ੍ਰਾਹਮਣ ਦਾਈਆ ਸਮਝਦਾ ਸੀ, ਦਾਈਆ ਰੱਖਦਾ ਸੀ, ਬ੍ਰਾਹਮਣ ਗੁਰੂ ਹੈ ਜਗਤ ਕਾ। ਚਲੋ ਜਿਵੇਂ ਕਿਵੇਂ ਵੀ ਹੋਇਆ, ਤੁਸਾਨੀ ਸਰਵਣ ਕੀਤਾ, ਫੌਜ ਲੈ ਕੇ ਚੱਲਦਾ ਚੱਲਦਾ ਪੰਜਾਬ ਦੇ ਵਿੱਚ ਪਹੁੰਚਿਆ। ਔਰ ਬਿਆਸ ਦੇ ਕਿਨਾਰੇ ਗੋਇੰਦਵਾਲ ਸਾਹਿਬ ਉਸਦਾ ਪੜਾਅ ਹੋਇਆ। ਜਿਸ ਵੇਲੇ ਪੜਾਅ ਹੋਇਆ ਤੇ ਆਸੇ ਪਾਸੇ ਆਪਣੇ ਫੌਜੀਆਂ ਨੂੰ ਭੇਜ ਦਿੱਤਾ, ਜਾ ਕੇ ਸਾਰੇ ਖੱਤਰੀਆਂ ਨੂੰ ਖਬਰ ਕਰ ਦਿਓ ਕਿ ਉਹ ਜੋ ਬ੍ਰਾਹਮਣ ਜਰਨੈਲ ਹੈ ਬੀਰਬਲ, ਐਕਚੁਲੀ ਇਸਦਾ ਨਾਮ ਸੀ ਮਹੇਸ਼ ਦਾਸ, ਮਹੇਸ਼ ਦਾਸ ਬੀਰਬਲ, ਬਈ ਉਸ ਨੂੰ ਤੁਸੀਂ ਆਪਣੀ ਪੂਜਾ ਭੇਟ ਦਿਓ, ਸਤਿਕਾਰ ਦਿਓ। ਆਏ ਲੋਕ ਖੱਤਰੀ ਆਏ, ਲੇਕਿਨ ਇਹਨਾਂ ਨੇ ਇਹ ਖਬਰ ਜਿਹੜੀ ਹੈ ਗੁਰੂ ਕੀਆਂ ਤੱਕ ਵੀ ਕਰ ਦਿੱਤੀ ਕਿ ਗੁਰੂ ਕੀਆਂ ਸੰਗਤਾਂ ਦੇ ਵਿੱਚ ਬਹੁਤ ਸਾਰੇ ਖੱਤਰੀ ਨੇ, ਤਾਂ ਉਹ ਵੀ ਜਿਹੜੇ ਨੇ ਉਹ ਸਾਰੇ ਮੈਨੂੰ ਕਰ ਦੇਣ, ਕਰ ਟੈਕਸ ਸ਼ਬਦ ਨੇ ਪੂਜਾ ਨਾ ਵਰਤਿਆ ਕਿਉਂਕਿ ਸਰਕਾਰੀ ਤੌਰ ਤੇ ਲਿਖਾ ਕੇ ਲਿਆਇਆ ਸੀ, ਆਖਿਆ ਮੈਨੂੰ ਕਰ ਦੇਣ ਸਾਰੇ, 1 ਖੱਤਰੀ 1 ਰੁਪਿਆ। ਜਿਸ ਵੇਲੇ ਇੱਥੇ ਆਏ ਨਾ ਤੇ ਖਬਰ ਕੀਤੀ, ਤੁਸਾਂ ਨੇ ਕੱਲ ਸਰਵਣ ਕੀਤਾ ਹੋਏਗਾ ਜ਼ਰੂਰ, ਸਤਿਗੁਰੂ ਗੁਰੂ ਅਮਰਦਾਸ ਜੀ ਨੇ ਖਬਰ ਦੇਣ ਵਾਲਿਆਂ ਨੂੰ ਆਖਿਆ ਕਿ ਬੀਰਬਲ ਨੂੰ ਜਾ ਕੇ ਕਹਿ ਦਿਓ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਘਰ ਹੈ, ਇੱਥੇ ਲੋੜਵੰਦ ਆਉਂਦੇ ਨੇ, ਇੱਥੇ ਸੇਵਾ ਕਰਨ ਵਾਲੇ ਵੀ ਆਉਂਦੇ ਨੇ, ਗੁਰੂ ਕਾ ਲੰਗਰ ਹਰ ਵੇਲੇ ਚੱਲਦਾ ਰਹਿੰਦਾ, ਸਭਨਾਂ ਨੂੰ ਪ੍ਰਾਪਤ ਹੁੰਦਾ ਹੈ, ਤੁਸੀਂ ਆਓ ਤੇ ਤੁਸੀਂ ਵੀ ਖਾ ਸਕਦੇ ਹੋ, ਜੇ ਆ ਨਹੀਂ ਸਕਦੇ ਲੋੜ ਹੈ ਤੇ ਅਸੀਂ ਤੁਹਾਨੂੰ ਪਕਾ ਕੇ ਭਿਜਵਾ ਸਕਦੇ ਹਾਂ, ਇਹ ਤਾਂ ਗੱਲ ਹੋ ਸਕਦੀ ਹੈ। ਪਰ ਜੇ ਤੁਸੀਂ ਸਤਿਗੁਰਾਂ ਦੇ ਘਰ ਤੋਂ ਕਿਸੇ ਪ੍ਰਕਾਰ ਦੇ ਕਰ ਦੀ ਇੱਛਾ ਰੱਖੋ ਨਾ, ਕਰ ਟੈਕਸ ਦੀ ਇੱਛਾ ਰੱਖੋ, ਉਹ ਨਹੀਂ ਹੈ। ਨੇੜੇ ਦੇ ਲਫ਼ਜ਼ਾਂ ਵਿੱਚ ਇਉਂ ਆਖਿਆ ਤੁਹਾਨੂੰ ਰੋਟੀ ਦਿੱਤੀ ਜਾ ਸਕਦੀ ਹੈ, ਰੋਟੀ ਖਵਾਈ ਜਾ ਸਕਦੀ ਹੈ, ਹੋਰ ਕੁਛ ਨਹੀਂ ਹੈ ਇੱਥੇ, ਨਾ ਲਿਆ ਜਾਂਦਾ ਨਾ ਅਸੀਂ ਕਿਸੇ ਕੋਲੋਂ ਕਰ ਇਕੱਠਾ ਕਰਦੇ ਹਾਂ, ਨਾ ਅਸੀਂ ਕਰ ਦੇ ਸਕਦੇ ਹਾਂ, ਐਸਾ ਕੁਛ ਨਹੀਂ ਹੈ। ਇਹ ਗੱਲ ਸੁਣ ਕੇ ਫਿਰ ਬੀਰਬਲ ਅੱਗੋਂ ਕੀ ਆਖਦਾ ਹੈ, ਇੱਥੋਂ ਮਾਣਯੋਗ ਜੀ ਸ਼ੁਰੂ ਕਰਦੇ ਨੇ, ਆਪਾਂ ਸਾਰੇ ਵਿਚਾਰਨ ਦਾ ਯਤਨ ਕਰਦੇ ਹਾਂ, ਸਾਰੇ ਰਸਨਾ ਪਵਿੱਤਰ ਕਰੋ, ਇਕਾਗਰ ਚਿਤ ਹੁੰਦੇ ਆ ਹੋਇਆ। ਬੋਲੋ ਜੀ
ਵਾਹਿਗੁਰੂ,
ਬੋਲੋ ਜੀ
ਵਾਹਿਗੁਰੂ,
ਬੋਲੋ ਜੀ
ਵਾਹਿਗੁਰੂ। ਚੋਪਈ ਸੁਣ ਕੇ ਕਿਉਂ ਬੀਰਬਲ ਫੇਰ,
ਜਿਸ ਵੇਲੇ ਇਹ ਸੁਨੇਹਾ ਮਿਲਿਆ ਤੇ ਬੀਰਬਲ ਨੇ ਮੁੜ ਕੇ ਆਖਿਆ,
ਜੇ ਤੱਕ ਖੱਤਰੀ ਕੇ ਘਰ ਹੇਰ,
ਤੁਸੀਂ ਜਿੰਨੇ ਵੀ ਖੱਤਰੀਆਂ ਦੇ ਘਰ ਵੇਖਦੇ ਹੋ ਇੱਥੇ,
ਸਭ ਮਿਲ ਸੰਚ ਰਜਤ ਪਣ ਲਿਆਵੇ,
ਇਹ ਸਾਰੇ ਪੈਸਾ ਇਕੱਠਾ ਕਰਕੇ ਮੇਰੇ ਤੱਕ ਪਹੁੰਚਾਉਣ,
ਪੁਨ ਆਗੇ ਹਿਤ ਨਾਮ ਲਿਖਾਵੇ,
ਹੁਣ ਇਕੱਠਾ ਕਰਕੇ ਲਿਆਉਣ ਤੇ ਅੱਗੇ ਵਾਸਤੇ ਆਪਣਾ ਆਪਣਾ ਨਾਮ ਲਿਖਾਉਣ। ਇੰਨੇ ਘਰ ਨੇ ਖੱਤਰੀਆਂ ਦੇ, ਫਲਾਣੇ ਫਲਾਣੇ ਦਾ ਇਹ ਨਾਮ ਹੈ ਜਿਹਨੂੰ ਅਸੀਂ ਕਹਿੰਦੇ ਲਿਸਟਾਂ ਬਣਾ ਕੇ ਮੇਰੇ ਤੱਕ ਪਹੁੰਚਾਉਣ।
ਕਰੇ ਬਹਾਨੇ ਅਨੇਕ ਪ੍ਰਕਾਰੇ,
ਇਹ ਐਵੇਂ ਨਾ ਬਹਾਨੇ ਬਣਾਈ ਜਾਂਦੇ ਨੇ ਤਰ੍ਹਾਂ ਤਰ੍ਹਾਂ ਦੇ,
ਇਹਨੇ ਮਿਟੇ ਲਿਓ ਉਰ ਤਾਰੇ।
ਇਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹਨਾਂ ਨੂੰ ਕਰ ਦੇਣਾ ਪੈਣਾ ਹੈ, ਦਿੱਤੇ ਤੋਂ ਬਿਨਾ ਸਮਾਂ ਨਹੀਂ ਪਾਸ ਹੋਣਾ।
ਜਿਸ ਕੇ ਗੁਰ ਤਿਨ ਕੇ ਬਨ ਰਹੋ।
ਗੱਲ ਇਹ ਹੈ, ਗੁਰੂ ਅਮਰਦਾਸ ਨੂੰ ਕਹਿ ਦਿਓ ਬਈ ਜਿਨ੍ਹਾਂ ਦੇ ਤੁਸੀਂ ਗੁਰੂ ਬਣਦੇ ਹੋ ਨਾ, ਬਣੇ ਰਹੋ ਉਹਨਾਂ ਦੇ ਗੁਰੂ।
ਹਮੇ ਸੁਨਾਵਨ ਹਿਤ ਕਿਮ ਕਹੋ,
ਸਾਨੂੰ ਕਿਉਂ ਦੱਸਦੇ ਹੋ ਤੁਸੀਂ, ਸਾਨੂੰ ਸੁਣਾਉਣ ਦਾ ਕੋਈ ਮਤਲਬ ਨਹੀਂ ਹੈ।
ਕਾਰ ਕਦੀਮੀ ਹਟੇ ਨਾ ਮੋਰੀ,
ਜਿਹੜੀ ਨਾ ਸ਼ੁਰੂ ਤੋਂ ਲੈ ਕੇ ਕਦੀਮ ਤੋਂ ਲੈ ਕੇ ਲੰਬੇ ਸਮਿਆਂ ਤੋਂ ਲੈ ਕੇ ਮੇਰੀ ਕਾਰ ਪੂਜਾ ਚੱਲੀ ਆ ਰਹੀ ਹੈ ਬ੍ਰਾਹਮਣ ਦੀ, ਉਹ ਰੋਕੀ ਨਹੀਂ ਜਾ ਸਕਦੀ।
ਸਭ ਪਰ ਦੰਡ ਲੱਗੇ ਉਹ ਚੋਂ ਓਰੀ,
ਇਹ ਤਾਂ ਸਾਰੇ ਹਿੰਦੁਸਤਾਨ ਦੇ ਵਿੱਚ ਦੰਡ ਲੱਗਾ ਹੋਇਆ ਹੈ।
ਸੁਣ ਕੇ ਸਿੱਖ ਅਨਮਨ ਹੋਏ ਆਏ।
ਸੰਗਤ ਜੀਓ, ਉਸ ਵੇਲੇ ਦੀ ਇਹ ਬਾਤ ਸੀ, ਸਰਕਾਰਾਂ ਵੀ ਐਵੇਂ ਕਰਦੀਆਂ ਹੁੰਦੀਆਂ ਸੀ ਵੀ ਜੇ ਕੁਝ ਮੁੱਠੀ ਪਰ ਬ੍ਰਾਹਮਣਾਂ ਨੂੰ, ਆਗੂਆਂ ਨੂੰ ਆਪਣੇ ਹੱਥ ਵਿੱਚ ਰੱਖ ਕੇ ਤੇ ਬਾਕੀ ਕਮਜ਼ੋਰ ਤਬਕੇ ਦੇ ਉੱਪਰ ਰਾਜ ਚਲਾਇਆ ਜਾ ਸਕਦਾ ਤੇ ਇਹਨਾਂ ਨੂੰ ਖੁਸ਼ ਕਰ ਲਓ। ਅਸੀਂ ਸਮਝ ਸਕਦੇ ਹਾਂ, ਭਾਵੇਂ ਹੁਣ ਡੈਮੋਕ੍ਰੇਸੀ ਚੱਲਦੀ ਪਈ ਹੈ, ਕਿਸੇ ਦੀ ਸਰਕਾਰ ਚੱਲਦੀ, ਰਾਜ ਚੱਲਦਾ ਪਿਆ, ਉਹ ਜਿਹੜਾ ਜੁਗਤੀਆਂ ਜਿਹੜੀਆਂ ਨੇ ਨਾ, ਜੁਗਤੀਆਂ ਜਿਹੀਆਂ ਜਿਹਨੂੰ ਆਖਦੇ ਆ ਰਾਜਨੀਤਕ ਚਾਲਾਂ, ਉਹ ਉਹੀ ਨੇ ਸਾਰੀਆਂ। ਬ੍ਰਾਹਮਣਾਂ ਨੂੰ ਕੁਝ ਨੂੰ ਹੱਥ ਵਿੱਚ ਲੈ ਕੇ, ਬਾਅਦ ਵਿੱਚ ਅੰਗਰੇਜ਼ਾਂ ਨੇ ਵੀ ਐਵੇਂ ਕੀਤਾ ਸੀ, ਹੱਥ ਵਿੱਚ ਲੈ ਕੇ, ਤੇ ਅਕਬਰ ਨੇ ਚਾਹਿਆ ਬਈ ਜੇ ਸਾਰਿਆਂ ਨੂੰ ਆਪਣੇ ਕਾਬੂ ਰੱਖਿਆ ਜਾ ਸਕਦਾ ਹੈ ਤੇ ਮੇਰਾ ਕੀ ਜਾਣਾ, ਟੈਕਸ ਦੇਣ ਵਾਲੇ ਇਹ ਠੀਕ ਹੈ, ਤੇ ਬੀਰਬਲ ਹੋਣੀ ਆਪਣੀ ਥਾਂ ਤੇ ਖੁਸ਼, ਆਪਣੀ ਥਾਂ ਤੇ ਪ੍ਰਸੰਨ ਬਈ ਬਾਦਸ਼ਾਹ ਦੇ ਜਿਹੜਾ ਦਰਬਾਰ ਹੈ ਉਸ ਵਿੱਚ ਮੇਰੀ ਚੱਲਦੀ ਹੈ, ਮੇਰੀ ਗੱਲ ਸੁਣੀ ਜਾਂਦੀ ਹੈ, ਮੇਰਾ ਮਾਣ ਸਨਮਾਨ ਹੈ, ਮੇਰੀ ਮਾਣ ਪ੍ਰਤਿਸ਼ਠਾ ਹੈ। ਬੀਰਬਲ ਨੇ ਇਉਂ ਆਖਿਆ। ਸੁਣ ਕੇ ਗੁਰੂ ਕੇ ਸਿੱਖ ਜਿਹੜੇ ਸਨ ਨਾ, ਜਵਾਬ ਦੇਣ ਵਾਸਤੇ ਆਏ, ਉਹਨਾਂ ਦੇ ਮਨ ਉਪਰਾਮ ਹੋਏ।
ਸਤਿਗੁਰ ਨਿਕਟ ਬਿਰਤੰਤ ਸੁਣਾਏ,
ਸਤਿਗੁਰਾਂ ਦੇ ਪਾਸ ਆ ਕੇ ਉਹਨਾਂ ਨੇ ਦੱਸਿਆ,
ਇਓ ਦਿਜ ਹੰਕਾਰੀ ਨੈ ਜਾਣੇ।
ਸਤਿਗੁਰੂ ਕਹਿਣ ਲੱਗੇ,
ਹਾਂਜੀ, ਇਓ ਦਿਜ ਹੰਕਾਰੀ ਨੈ ਜਾਣੇ।
ਉਹ ਕਹਿਣ ਲੱਗੇ ਵੀ ਇਹ ਦਿਜ ਹੰਕਾਰੀ ਨੈ ਜਾਣੇ, ਇਹ ਬ੍ਰਾਹਮਣ ਬੜਾ ਹੰਕਾਰੀ ਹੈ, ਇਹ ਗੁਰੂ ਘਰ ਦੀ ਮਹਿਮਾ ਨੂੰ ਜਾਣਦਾ ਨਹੀਂ।
ਕਰ ਮੋਰੂ ਅਬ ਦਿਓ ਬਖਾਨੇ,
ਇਹ ਕਹਿੰਦਾ ਹੈ ਵੀ ਤੁਹਾਨੂੰ ਹਰ ਹਾਲਤ ਵਿੱਚ ਕਰ ਦੇਣਾ ਪੈਣਾ ਹੈ।
ਨਾ ਏ ਤਬਲ ਕੋ ਕਰੇ ਕੁਚਾਲੀ,
ਜੇ ਤੁਸੀਂ ਨਹੀਂ ਦਿਓਗੇ ਤੇ ਫਿਰ ਅਸੀਂ ਸ਼ਕਤੀ ਵਰਤਾਂਗੇ, ਬਲ ਦੇ ਨਾਲ ਅਸੀਂ ਫਿਰ ਲਵਾਂਗੇ।
ਲੱਖੋਂ ਸੈਨਾ ਕੇ ਪੱਟ ਨਾਲੀ,
ਸਾਡੇ ਨਾਲ ਬੇਅੰਤ ਫੌਜ ਹੈਗੀ ਹੈ, ਅਸੀਂ ਫਿਰ ਇਉਂ ਲੈ ਲਾਂਗੇ।
ਸੁਣ ਸ਼੍ਰੀ ਅਮਰਦਾਸ ਮੁਸਕਾਏ,
ਗੱਲ ਸੁਣ ਕੇ ਨਾ ਗੁਰੂ ਕੇ ਸਿੱਖਾਂ ਦੇ ਪਾਸੋਂ ਤੇ ਸਤਿਗੁਰੂ ਮਹਾਰਾਜ ਮੁਸਕਰਾਏ। ਆਤਮਦਰਸ਼ੀ, ਆਤਮ ਗਿਆਨੀ, ਭਵਿੱਖ ਦੀ ਸੋਝੀ ਰੱਖਣ ਵਾਲੇ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਮੁਸਕਰਾਏ।
ਜਿਨੋ ਜਗਤ ਪ੍ਰਭਤਾ ਕਿਤ ਪਾਏ,
ਸਤਿਗੁਰੂ ਕਹਿਣ ਲੱਗੇ ਗੱਲ ਇਹ ਹੈ ਪਿਆਰਿਓ, ਇਹ ਕੁਦਰਤ ਦਾ ਇੱਕ ਨੇਮ ਹੀ ਤੁਸੀਂ ਸਮਝ ਲਓ ਕਿ ਸੰਸਾਰ ਦੇ ਵਿੱਚ ਜਿਹਨੂੰ ਥੋੜੀ ਬਹੁਤੀ ਪ੍ਰਭਤਾ ਜੀ ਮਿਲ ਜਾਂਦੀ ਨਾ, ਪ੍ਰਭਤਾ ਵਡਿਆਈ ਜਿਹੀ ਮਿਲ ਜਾਂਦੀ ਹੈ,
ਮਦ ਕਰ ਅੰਧ ਹੋਤ ਮਤ ਬੋਰੇ,
ਜਿਹਨੂੰ ਮਿਲ ਜਾਂਦਾ ਹੈ ਨਾ ਕੋਈ ਪਦਵੀ ਮਿਲ ਜਾਂਦੀ ਹੈ, ਅਧਿਕਾਰ ਮਿਲ ਜਾਂਦਾ ਹੈ, ਉਹਨੂੰ ਹੰਕਾਰ ਹੋ ਜਾਂਦਾ ਹੈ, ਔਰ ਜਦੋਂ ਸਿਰ ਨੂੰ ਹੰਕਾਰ ਚੜ ਜਾਂਦਾ ਨਾ ਪਦਵੀ ਦਾ, ਫਿਰ ਕਮਲੇ ਹੋ ਜਾਂਦੇ ਨੇ ਜੀ।
ਆਪਣੇ ਸਾਹਮਣੇ ਜਾਣੇ ਔਰੇ,
ਆਪਣੇ ਸਾਹਮਣੇ ਜਾਣੇ ਔਰੇ, ਆਪਣੇ ਵਰਗਾ ਫਿਰ ਕਿਸੇ ਨੂੰ ਵੀ ਨਹੀਂ ਸਮਝਦੇ ਇਹ ਜੀ।
ਬਿਨ ਗੁਰ ਸੇਵੇ ਹੋਵ ਸੰਤਾਪ,
ਪਰ ਧਿਆਨ ਰੱਖਣਾ ਚਾਹੀਦਾ ਹੈ ਜੋ ਸਤਿਗੁਰੂ ਨੂੰ ਮੰਨ ਕੇ ਨਹੀਂ ਚੱਲਦੇ ਉਹ ਪਰੇਸ਼ਾਨ ਹੁੰਦੇ ਨੇ।
ਥਾਨਤ ਮੂਰਖ ਬਹੁ ਬਿਦ ਪਾਪ,
ਇਹ ਮੂਰਖ ਲੋਕ ਜਿਹੜੇ ਨੇ ਨਾ ਇਹ ਜਾਣ ਬੁੱਝ ਕੇ ਪਾਪ ਆਪਣੇ ਸਿਰ ਤੇ ਚੁੱਕਦੇ ਨੇ।
ਕਰਤ ਸਾਹਿਬੀ ਕੇਤਕ ਦਿਨ ਕੀ,
ਕਿੰਨੇ ਕੁ ਦਿਨਾਂ ਦੀ ਆਪਣੀ ਸਾਹਿਬੀ ਕਰ ਸਕਦੇ ਨੇ, ਆਪਣੀ ਗੱਲ ਚਲਾ ਸਕਦੇ ਨੇ, ਇਹਨਾਂ ਦਾ ਮੰਤਰੀ ਪੁਣਾ ਟਿਕਿਆ ਰਹੇਗਾ ਭਲਾ।
ਬਿਸਰ ਜਾਤ ਗਤ ਜਨਮ ਮਰਨ ਕੀ,
ਇਹਨਾਂ ਨੂੰ ਜੰਮਣ ਮਰਨਾ ਹੀ ਭੁੱਲ ਜਾਂਦਾ ਹੈ, ਬਈ ਅਸੀਂ ਵਧੀਕੀ ਨਾ ਕਰੀਏ, ਸਭ ਕੁਝ ਭੁੱਲ ਜਾਂਦੇ ਨੇ ਇਹ ਲੋਕ।
ਮੈਂ ਦੀਰਘ ਦਰਸੀ ਹੋਏ ਹੇਰੇ,
ਇਹ ਦੀਰਘ ਦ੍ਰਿਸ਼ਟਾਂ ਦੇ ਨਾਲ, ਦੀਰਘ ਦ੍ਰਿਸ਼ਟਾਂ ਹੋ ਕੇ ਨਹੀਂ ਚੱਲਦੇ, ਇਹ ਦੇ ਲੰਮੀ ਨਜ਼ਰ ਨਿਹਾਲੀ ਹੈ ਵਾਲੀ ਬਾਤ ਜਿਹੜੀ ਹੈ ਨਾ, ਇਹਨਾਂ ਦੇ ਅੰਦਰ ਨਹੀਂ ਆਉਂਦੀ।
ਅੰਤ ਸਮੇਂ ਤਨ ਸੰਗ ਨ ਮੇਰੇ,
ਇਹਨਾਂ ਨੂੰ ਇਹ ਨਹੀਂ ਪਤਾ ਬਈ ਅੰਤ ਸਮਾਂ ਜਿਸ ਵੇਲੇ ਆਉਣਾ ਹੈ ਤਾਂ ਮੇਰਾ ਸਰੀਰ ਵੀ ਮੇਰੇ ਨਾਲ ਨਹੀਂ ਜਾਣਾ।
ਉਚਿਤ ਗਏ ਆਏ ਜਰਵਾਣਾ,
ਜਿਸ ਵੇਲੇ ਜਮਕਾ ਦਾ ਅਚਾਨ ਕੇ ਆ ਜਾਏਗਾ, ਜਮਕਾ ਡੰਡ ਮੂੰਡ ਮੈਂ ਲੱਗ ਗਏ, ਖਿਣ ਮੈਂ ਕਰੇ ਬਸੇਰਾ, ਖਿਣ ਮੈਂ ਕਰੇ ਨਵੇਰਾ, ਛਿਣ ਵਿੱਚ ਹੁੰਦਾ ਨਾ ਨਵੇੜਾ ਹੋ ਜਾਂਦਾ ਫਿਰ।
ਨਗਨ ਇਕਾਕੀ ਕਰੇ ਪਿਆਣਾ,
ਸਿਰੋਂ ਪੈਰੋਂ ਨੰਗਾ ਤੇ ਕੱਲਾ ਹੀ ਫਿਰ ਤੁਰਦਾ ਹੈ।
ਪਿੱਖੇ ਨਾ ਜਬ ਲੋ ਨਾ ਹਿਨ ਮਾਨੇ,
ਪਰ ਗੱਲ ਇਹ ਹੈ ਕਿ ਜਦ ਤੱਕ ਨਾ ਉਹ ਬੁਢਾਪਾ ਨਹੀਂ ਆਉਂਦਾ ਸਾਹਮਣੇ, ਜਮਕਾਲ ਨੀ ਨਾ ਦ੍ਰਿਸ਼ਟੀ ਵਿੱਚ ਆਉਂਦਾ, ਦਰਸ਼ਨ ਹੁੰਦੇ ਉਹਦੇ, ਤਦ ਤੱਕ ਇਹ ਸਮਝਦੇ ਨੀ ਲੋਕ ਹੈ ਨਾ।
ਪਹੁੰਚੀ ਜਰ ਤਨ ਇਸ ਨੈ ਜਾਣੇ,
ਜਿਸ ਵੇਲੇ ਨਾ ਇਹਨਾਂ ਦੇ ਬੁਢਾਪਾ ਆ ਜਾਂਦਾ, ਭਾਵ ਸਰੀਰ ਕਮਜ਼ੋਰ ਹੋ ਜਾਂਦਾ ਹੈ ਜਮਕਾਲ ਦੇ ਸਾਹਮਣੇ।
ਬਿਰਮਿਓ ਮਾਇਆ ਮੋਹ ਜੋ ਮੀਠਾ,
ਉਸ ਵੇਲੇ ਇਹਨਾਂ ਨੂੰ ਅਕਲ ਆਉਂਦੀ ਹੈ, ਬਿਰਮਿਓ ਮਾਇਆ ਮੋਹ ਜੋ ਮੀਠਾ, ਲੇਕਿਨ ਇਸ ਵੇਲੇ ਇਹ ਜਿਹੜਾ ਵੀਰ ਬਲ ਵੀ ਹੈ ਨਾ, ਇਹ ਮਾਇਆ ਦੇ ਮੋਹ ਦੇ ਵਿੱਚ ਬਿਰਮ ਗਿਆ ਹੈ, ਬਿਰਮ ਜਾਣਾ ਹੁੰਦਾ ਹੈ ਉਸ ਵਿੱਚ ਫਸ ਜਾਣਾ, ਮਾਇਆ ਦੇ ਮੋਹ ਵਿੱਚ ਇਹ ਫਸਿਆ ਹੋਇਆ ਹੈ।
ਪਰ ਜੇ ਚਿਤ ਬਨਤਾ ਸੁਤ ਈਠਾ,
ਇਹਨੂੰ ਇਹ ਗੱਲ ਧਿਆਨ ਵਿੱਚ ਹੈ ਵੀ ਮੈਂ ਹਾਂ ਹਮ ਹੈ, ਮੈਂ ਆਪਣੀ ਪਤਨੀ ਦਾ ਰਾਣੀ ਦਾ ਧਿਆਨ ਰੱਖਣਾ, ਆਪਣੇ ਪੁੱਤਰਾਂ ਦਾ ਧਿਆਨ ਰੱਖਣਾ, ਹਾਂਜੀ ਉਹਨਾਂ ਵਾਸਤੇ ਇਕੱਠਾ ਕਰਨਾ, ਉਹਨਾਂ ਵਾਸਤੇ ਇਕੱਠਾ ਕਰਨਾ।
ਸੁਨ ਸਿੱਖਨ ਪੁਨ ਬੂਜਨ ਠਾਨੇ,
ਸਤਿਗੁਰੂ ਮਹਾਰਾਜ ਦੀਰਘ ਦ੍ਰਿਸ਼ਟਾ ਜਿਹੜੇ ਨੇ ਉਹ ਬਚਨ ਕਰ ਰਹੇ ਨੇ, ਕਹਿੰਦੇ ਨੇ ਜਿਸ ਵੇਲੇ ਨਾ ਕੋਈ ਮਨੁੱਖ ਪਦਵੀ ਤੇ ਹੋਵੇ, ਖਾਸ ਤੌਰ ਤੇ ਰਾਜਸੀ ਪਦਵੀ ਤੇ, ਰਾਜਸੀ ਪਦਵੀ ਤੇ ਬੈਠਿਆ ਹੋਇਆ ਨਾਲ ਫੌਜੀ ਤਾਕਤਾਂ, ਇੱਕ ਤਾਂ ਉਹਦਾ ਧਨ ਪਦਾਰਥ ਕਰਕੇ ਬੰਦਾ ਤਕੜਾ, ਦੂਜੇ ਪਾਸੇ ਨਾਲ ਫੌਜਾਂ ਨੇ, ਇੱਕ ਜਿਹਨੂੰ ਕਹਿੰਦੇ ਨੇ ਕਾਂਸਟੀਟਿਊਸ਼ਨਲ ਸੰਵਿਧਾਨਕ ਸ਼ਕਤੀਆਂ ਨੇ ਕੋਲ, ਫਿਰ ਕਿਹਦੀ ਗੱਲ ਸੁਣਦੇ ਨੇ, ਫਿਰ ਕਮਲੇ ਹੋ ਜਾਂਦੇ ਨੇ। ਔਰ ਹਜ਼ੂਰ ਨੇ ਆਖਿਆ ਇਹ ਵੀ ਕਮਲਾ ਹੋਇਆ ਹੋਇਆ ਹੈ। ਜਦੋਂ ਇਹ ਬਚਨ ਕਰ ਰਹੇ ਸਨ ਨਾ, ਫਿਰ ਸਿੱਖਾਂ ਨੇ ਅੱਗੇ ਸਵਾਲ ਕੀਤਾ,
ਇਸ ਕੋ ਕਿਮ ਉਪਾਵ ਹਮ ਜਾਣੇ,
ਮਹਾਰਾਜ ਸੱਚੇ ਪਾਤਸ਼ਾਹ ਹੁਣ ਇਹਨੇ ਜੋ ਕੁਝ ਆਪਣੀ ਨੀਤੀ ਸੀ ਉਹ ਤਾਂ ਸਾਡੇ ਗੱਲ ਸਾਹਮਣੇ ਕਰ ਦਿੱਤੀ, ਬਈ ਜਾਂ ਤਾਂ ਪੈਸੇ ਇਕੱਠੇ ਕਰਕੇ ਲਿਆਓ, ਨਹੀਂ ਤਾਂ ਫਿਰ ਮੈਂ ਕਰਵਾ ਲਵਾਂਗਾ,
ਕਰੇ
ਆਪਾਂ ਕੀ ਕਰੀਏ।
ਕਰੇ ਅਵਗਿਆ ਦੇਹ ਬਿਖਾਦੂ,
ਸਤਿਗੁਰੂ ਪਾਤਸ਼ਾਹ ਜੇ ਅਸੀਂ ਧਿਆਨ ਨਾ ਕਰਾਂਗੇ ਤਾਂ ਆਪ ਜੀ ਦੀ ਅਵਗਿਆ ਕਰੇਗਾ, ਸਾਨੂੰ ਸਾਰਿਆਂ ਨੂੰ ਪਰੇਸ਼ਾਨ ਕਰੇਗਾ।
ਜਿਸ ਕੇ ਗੁਰ ਮੈਂ ਮਾਨੈ ਯਾਦੂ,
ਇਸ ਬੰਦੇ ਦੇ ਸਿਰ ਦੇ ਵਿੱਚ ਗੁਰੂ ਨਾਨਕ ਦੇ ਘਰ ਦੀ ਮਹਿਮਾ ਦਾ ਵਡਿਆਈ ਦਾ ਕੋਈ ਥਾਂ ਨਹੀਂ ਹੈ,
ਸਹਿਜ
ਇਹ ਆਪਣੇ ਬ੍ਰਾਹਮਣ ਪੁਣੇ ਦੇ ਹੰਕਾਰ ਵਿੱਚ ਹੈ। ਕਹਿੰਦਾ ਜਿਹੜੇ ਇਹਨੂੰ ਗੁਰੂ ਮੰਨਦੇ ਨੇ ਮੰਨੀ ਜਾਣ, ਸਾਨੂੰ ਕਿਉਂ ਸੁਣਾਉਂਦੇ ਨੇ, ਬ੍ਰਾਹਮਣ ਗੁਰੂ ਹੈ ਜਗਤ ਕਾ। ਕਬੀਰ ਜੀ ਨੇ ਜਿਹੜੇ ਸ਼ਬਦ ਨੋਟ ਕੀਤੇ ਨੇ, ਸਤਿਗੁਰੂ ਮਹਾਰਾਜ ਨੇ ਉਹਨਾਂ ਨੂੰ ਰੈਕਗਨਾਈਜ਼ ਕੀਤਾ ਹੈ, ਤਸਦੀਕ ਕੀਤਾ ਹੈ, ਠੀਕ ਹੈ। ਇਹ ਲੋਕ ਸਮਝਦੇ ਸਨ ਕਿ ਅਧਿਕਾਰੀ ਅਸੀਂ ਹਾਂ ਬ੍ਰਾਹਮਣ ਗੁਰੂ ਕਹਾਉਣ ਦੇ, ਅਮਰਦਾਸ ਕੌਣ ਹੁੰਦਾ, ਗੁਰੂ ਨਾਨਕ ਕੌਣ ਹੁੰਦਾ ਹੈ। ਤਾਂ ਸਿੱਖਾਂ ਨੇ ਆਖਿਆ ਮਹਾਰਾਜ ਉਹਦੇ ਦਿਮਾਗ ਦੇ ਵਿੱਚ ਨਾ ਗੁਰੂ ਘਰ ਦੀ ਵਡਿਆਈ ਬਿਲਕੁਲ ਨਹੀਂ ਹੈ, ਕਿੰਚਤ ਮਾਤਰ ਵੀ ਨਹੀਂ ਹੈ।
ਸਹਿਜ ਸੁਭਾ ਇੱਕ ਸਤਿਗੁਰ ਬੋਲੇ,
ਲੇਕਿਨ ਨਾ ਸਤਿਗੁਰੂ ਮਹਾਰਾਜ ਜੇ ਮੈਂ ਬਚਨ ਕੀਤਾ ਹੈ, ਉਹ ਭਵਿੱਖ ਦੀ ਸੋਝੀ ਰੱਖਣ ਵਾਲੇ, ਆਇਓ ਫਿਰ ਆਖਿਆ ਬਚਨ ਕੀਤਾ,
ਨਿਸ਼ਚੈ ਰਾਖੋ ਕਿਉਂ ਮਨ ਡੋਲੇ।
ਗੁਰੂ ਪਿਆਰਿਓ, ਤੁਸੀਂ ਆਪਣੇ ਅੰਦਰ ਯਕੀਨ ਰੱਖੋ, ਘਬਰਾਉਣ ਦੀ ਗੱਲ ਹੀ ਕੋਈ ਨਹੀਂ ਹੈ।
ਦੇਖੋ ਕਹਾਂ ਕਰੇ ਕਰਤਾਰ,
ਤੁਸੀਂ ਕਰਤਾਰ ਦੇ ਰੰਗ ਦੇਖੋ, ਕੀ ਕਰਤਾਰ ਕਰਨ ਜਾ ਰਿਹਾ ਹੈ।
ਸਿਰ ਲਾਗੇ ਤੇ ਸਮਝ ਗਵਾਰ,
ਇਹ ਬੰਦੇ ਜਿਹੜੇ ਮੂਰਖ ਬੰਦੇ ਨੇ ਨਾ, ਹੁਣ ਦੇਖ ਲੈਣਾ ਇਹਨਾਂ ਦੀ ਮੂਰਖਤਾ ਦਾ ਕੀ ਟਿਕਾਣਾ ਹੈ।
ਜਾਏ ਬਿਲੋਕ ਹੁਤੇ ਤੁਮ ਦੋ,
ਤੁਸੀਂ ਐਂ ਕਰੋ ਜਿਹੜੇ ਹੁਣ ਪਹਿਲਾਂ ਉੱਥੇ ਜਾ ਕੇ ਆਏ ਹੋ ਨਾ ਉਸਦੇ ਪਾਸ, ਦੋ ਜਣੇ ਦੁਬਾਰਾ ਫਿਰ ਚਲੇ ਜਾਓ। ਸਾਡੇ ਵੱਲੋਂ ਮਿਲਣ ਦੀ ਹੁਣ ਲੋੜ ਕੋਈ ਨਹੀਂ, ਗੱਲ ਕਰਨ ਦੀ ਲੋੜ ਕੋਈ ਨਹੀਂ, ਪਰ ਤੁਸੀਂ ਉੱਥੇ ਦਾ ਨਾ ਮਾਹੌਲ ਦੇਖ ਕੇ ਆਇਓ ਜੇ ਕੀ ਕੁਝ ਹੋ ਰਿਹਾ ਹੈ, ਉਹ ਕਿਵੇਂ ਚੱਲ ਰਿਹਾ ਹੈ। ਭਾਵ ਜੀ ਨੂੰ ਅਸੀਂ ਕਹਿੰਦੇ ਸਾਨੂੰ ਰਿਪੋਰਟ ਲਿਆ ਕੇ ਦੱਸਿਓ ਜੀ।
ਕਹੇ ਵਾਰਤਾ ਸੁਣੀਏ ਸੋ,
ਜੋ ਵਾਰਤਾ ਕਰਦੇ ਨੇ ਤੁਸੀਂ ਧਿਆਨ ਨਾਲ ਸੁਣਿਆ ਜੇ।
ਆਇਸਮਾਨ ਗਏ ਤਤਕਾਲਾ,
ਸਤਿਗੁਰਾਂ ਦੀ ਆਗਿਆ ਮੰਨ ਕੇ ਉਸੇ ਵੇਲੇ ਦੋ ਸਿੱਖ ਫਿਰ ਚਲੇ ਗਏ।
ਬੈਠੇ ਜੈਠਾ ਪੌਰ ਬਿਸਾਲਾ,
ਜਿੱਥੇ ਉਸਦੇ ਬਾਹਰ ਦਾ ਐਂਟਰੀ ਸੀ ਨਾ, ਗੇਟ ਸੀ, ਉੱਥੇ ਗੇਟ ਦੇ ਕੋਲ ਜਾ ਕੇ ਬਹਿ ਉੱਠ ਲਿਆ, ਤਾਂ ਕਿ ਆਉਣ ਜਾਣ ਵਾਲਿਆਂ ਦੀ ਜੋ ਆਖਦੇ ਨੇ ਐਕਟੀਵਿਟੀ, ਨਕਲੋ ਹਰਕਤ ਜਿਹੜੀ ਹੈ, ਉਹ ਧਿਆਨ ਵਿੱਚ ਰਹੇ ਸਾਡੇ ਕੀ ਕਰਨ ਜਾ ਰਿਹਾ ਹੈ।
ਤਿਸ ਚਿੰਨ ਅਕਬਰ ਕੇ ਪਰਵਾਨੇ,
ਤਾਂ ਇਹਨਾਂ ਸਿੱਖਾਂ ਨੇ ਵੇਖਿਆ ਕਿ ਬਾਦਸ਼ਾਹ ਅਕਬਰ ਦੇ ਭੇਜੇ ਹੋਏ ਦਿੱਲੀ ਤੋਂ ਕੁਝ ਸੱਜਣੇ ਆਏ ਨੇ ਪਰਵਾਨਾ ਲੈ ਕੇ, ਵਿਸ਼ੇਸ਼ ਚਿੱਠੀ ਲੈ ਕੇ ਆਏ ਨੇ।
ਆਏ ਵੱਡ ਤੂਰਨ ਤਾਠਾਨੇ,
ਐਂ ਹੈ ਕਿ ਜਿਵੇਂ ਨਾ ਬੜੀ ਤੇਜ਼ੀ ਦੇ ਨਾਲ ਇਹ ਲੋਕ ਆਏ ਨੇ।
ਪੰਨਿਓ ਬੀਰ ਬਲ ਸੋ ਤਿੰਨ ਨਰਨ,
ਠੀਕ ਉਸੇ ਵੇਲੇ ਜਿਸ ਵੇਲੇ ਉਹ ਆ ਰਹੇ ਨੇ, ਤਾਂ ਹੇਠਲੇ ਜਿਹੜੇ ਪਹਿਲੇ ਸਨ, ਜਿਹਨੂੰ ਅੱਜ ਕੱਲ ਐਡਮਿਨਿਸਟ੍ਰੇਸ਼ਨ ਆਖਿਆ ਜਾ ਸਕਦਾ ਹੈ, ਜਿਹੜੇ ਬੀਰ ਬਲ ਦੇ ਹੇਠਾਂ ਇਹ ਸਾਰਾ ਕਰ ਇਕੱਠਾ ਕਰਨ ਵਾਲੇ ਸਨ, ਉਹਨਾਂ ਨੇ ਆ ਕੇ ਸਵਾਲ ਕਰ ਦਿੱਤਾ ਜੀ।
ਇਸ ਪੁਰ ਮੈਂ ਗਨ ਖਤਰੀ ਬਰਨ,
ਕਹਿਣ ਲੱਗੇ ਮੰਤਰੀ ਸਾਹਿਬ, ਇਸ ਨਗਰ ਵਿੱਚ ਖਤਰੀ ਤਾਂ ਬਹੁਤ ਵਸਦੇ ਨੇ।
ਅਬਲੋ ਹੁਕਮ ਮਾਨਨੇ ਆਏ,
ਲੇਕਿਨ ਨਾ ਸਾਡੇ ਵੱਲੋਂ ਇਹ ਇਤਲਾਹ ਦੇ ਦੇਣ ਦੇ ਬਾਵਜੂਦ, ਤੁਹਾਡੇ ਵੱਲੋਂ ਹੁਕਮ ਭੇਜ ਦੇਣ ਦੇ ਬਾਵਜੂਦ ਇਹ ਨਹੀਂ ਆਏ, ਇਹ ਆਏ ਨਹੀਂ ਹੈਣ।
ਸੰਧਿਆ ਪਰੀ ਸੋ ਸਮਾਂ ਬਿਤਾਏ,
ਜੇ ਸੰਧਿਆ ਪੈ ਜਾਵੇ ਹੁਣ, ਮਤਲਬ ਇਹ ਕਿ ਸੂਰਜ ਢਲ ਚੁੱਕਾ ਸੀ, ਇਹ ਉਸ ਵੇਲੇ ਦੀ ਗੱਲਬਾਤ ਹੈ ਸਾਰੀ, ਹਨੇਰਾ ਪੈ ਗਿਆ ਤੇ ਗੱਲ ਜਿਹੜੀ ਹੈ ਭਲਕ ਤੇ ਚਲੀ ਜਾਣੀ ਹੈ, ਜਿਵੇਂ ਅੱਜ ਕੱਲ ਹੁਣ ਤਾਂ ਰਾਤ ਪੈਂਦੀ ਹੀ ਨਹੀਂ, ਬਿਜਲੀ ਚੱਲਦੀ ਰਹਿੰਦੀ ਹੈ, ਲਾਈਟ ਆਉਣ ਰਹਿੰਦੀ ਹੈ, ਸ਼ਹਿਰਾਂ ਵਿੱਚ ਆਵਾਜਾਈ, ਪਿੰਡਾਂ ਵਿੱਚ ਆਵਾਜਾਈ ਬਣੀ ਰਹਿੰਦੀ ਹੈ, ਉਹਨਾਂ ਸਮਿਆਂ 'ਚ ਕਿੱਥੇ ਹੁੰਦਾ ਸੀ। ਸ਼ਾਮ ਹੋ ਗਈ, ਹਨੇਰਾ ਢਲਣ ਲੱਗਾ, ਖਾਓ ਪੀਆ ਹੋ ਗਿਆ, ਖਾ ਪੀ ਲਿਆ, ਚਲੋ ਜਿਨ੍ਹਾਂ ਦੇ ਪਾਸ ਜਿਵੇਂ ਉਸ ਵੇਲੇ ਹੁੰਦਾ ਸੀ ਦੀਵਾ ਵੱਡਾ ਕਰ ਦਿੱਤਾ, ਸੌਂ ਜਾਓ ਭਾਈ, ਸੌਂ ਜਾਓ ਭਾਈ, ਰਾਤ ਪੈ ਗਈ। ਹੁਣ
ਹੁਕਮ
ਕਹਿਣ ਲੱਗੇ ਜੇ ਹੁਣ ਸੰਧਿਆ ਪੈ ਗਈ ਨਾ, ਤੇ ਮਹਾਰਾਜ ਗੱਲ ਭਲਕ ਤੇ ਚਲੀ ਜਾਣੀ ਹੈ ਫਿਰ।
ਹੁਕਮ ਆਪ ਕੋ ਹੋਏ ਸੋ ਕਰੇ,
ਹੁਣ ਸਾਨੂੰ ਕੀ ਹੁਕਮ ਹੈ, ਕੀ ਕਰੀਏ ਆਪਾਂ।
ਜਾਏ ਤਿੰਨੋ ਟਿਗ ਕੈ ਇਤ ਟਰੇ,
ਤੁਸੀਂ ਦੱਸੋ ਬਈ ਹੁਣ ਜਾ ਕੇ ਫਿਰ ਅਮਰਦਾਸ ਹੋਰਾਂ ਨੂੰ, ਭਾਵ ਗੁਰੂ ਸਾਹਿਬ ਨੂੰ ਫਿਰ ਅਸੀਂ ਮਿਲੀਏ ਕਿ ਨਾ ਮਿਲੀਏ, ਕਿਵੇਂ ਕਰੀਏ।
ਕਯੋ ਬੀਰ ਬਲ ਅਬ ਨਿਸਪਰੀ,
ਬੀਰ ਬਲ ਕਹਿਣ ਲੱਗਾ ਵੀ ਹੁਣ ਤਾਂ ਰਾਤ ਪੈ ਹੀ ਗਈ ਹੈ, ਰਾਤ ਕਿਹੜੀ ਦੂਰ ਹੈ, ਹਨੇਰਾ ਪਸਣਾ ਲੱਗ ਪਿਆ ਹੈ।
ਪ੍ਰਾਤ ਮੁਕਾਮ ਕਰੇ ਇਸ ਪੁਰੀ,
ਆਪਾਂ ਨਾ ਕੱਲ ਇੱਥੋਂ ਤੁਰਨਾ ਨਹੀਂ ਹੈਗਾ, ਕੱਲ ਤਾਂ ਡੇਰਾ ਵੀ ਇੱਥੇ ਹੀ ਰੱਖਾਂਗੇ।
ਤਬ ਸਭ ਕੋ ਗਹਿ ਕੈ ਮੰਗਵਾਵੇ,
ਅੱਜ ਤਾਂ ਅਸਾਂ ਨੇ ਉਹਨਾਂ ਨੂੰ ਆਖਿਆ ਜ਼ਬਾਨੀ ਕਲਾਮੀ ਵੀ ਤੁਸੀਂ ਆਪ ਪੈਸਾ ਇਕੱਠਾ ਕਰਕੇ ਸਾਡੇ ਕੋਲ ਦਾਖਲ ਕਰੋ, ਭੇਜੋ, ਉਹ ਨਹੀਂ ਆਏ, ਕੱਲ ਅਸੀਂ ਇੱਥੇ ਠਹਿਰੇ ਰਹਾਂਗੇ ਤੇ ਫਿਰ ਹੁਣ ਅਸੀਂ ਫੌਜ ਭੇਜ ਕੇ ਨਾ ਇਹਨਾਂ ਨੂੰ ਬੰਨ ਕੇ ਲਿਆਵਾਂਗੇ, ਸਾਰਿਆਂ ਨੂੰ ਮੰਗਵਾਵਾਂਗੇ ਜੀ।
ਨਾ ਹੀ ਤਾਂ ਹੁਕਮ ਮਾਨ ਕਰ ਆਵੇ,
ਜੇ ਨਹੀਂ ਤੇ ਹੁਕਮ ਮੰਨ ਕੇ ਆਪੇ ਆ ਜਾਣਗੇ।
ਪਿਓ ਤਿਮਰ ਸਿੱਖ ਸੁਣ ਕਰ ਆਏ,
ਹਨੇਰਾ ਪੈ ਗਿਆ, ਸਿੱਖ ਸੁਣ ਕਰ ਆਏ, ਸਿੱਖ ਜਿਹੜੇ ਸੀ ਉਹਨਾਂ ਨੇ ਇਹ ਗੱਲ ਸਾਰੀ ਸੁਣ ਲਈ ਤੇ ਸੁਣ ਕੇ ਫਿਰ ਵਾਪਸ ਮੁੜ ਆਏ ਵੀ ਇਹ ਫੈਸਲਾ ਹੋ ਗਿਆ ਵੀ ਹੁਣ ਕੋਈ ਐਕਸ਼ਨ ਨਹੀਂ ਹੈ, ਰਾਤ ਇਵੇਂ ਬੀਤੇਗੀ, ਸਵੇਰੇ ਇਹ ਇੱਥੇ ਠਹਿਰਨਗੇ। ਫਿਰ ਇਹ ਕੀ ਕਰਦੇ ਨੇ, ਫੌਜ ਭੇਜ ਕੇ ਬੰਨ ਕੇ ਮੰਗਵਾਉਂਦੇ ਨੇ, ਅਰੈਸਟ ਕਰਕੇ ਲਿਆਉਂਦੇ ਨੇ, ਕੀ ਕਰਦੇ ਨੇ, ਇਹ ਕੱਲ ਪਤਾ ਲੱਗ ਜਾਏਗਾ।
ਬਿਗਰੇ ਪ੍ਰਾਤੀ ਗੁਰਨ ਬਤਾਏ,
ਆ ਕੇ ਇਹਨਾਂ ਨੇ ਸਤਿਗੁਰਾਂ ਦੇ ਪਾਸ ਦੱਸਿਆ ਸਾਰਾ ਕੁਛ।
ਕਹੇ ਸ਼੍ਰੀ ਅਮਰ ਮੁਕਾਮ ਨਾ ਹੋਏ,
ਸਤਿਗੁਰੂ ਮਹਾਰਾਜ ਨੇ ਹੁਣ ਅਗਲਾ ਬਚਨ ਆਖਿਆ, ਕਹਿਣ ਲੱਗੇ ਇਹ ਕਹਿੰਦੇ ਨੇ ਕਿ ਅਸੀਂ ਭਲਕੇ ਇੱਥੇ ਠਹਿਰਾਂਗੇ ਤੇ ਫਿਰ ਅਸੀਂ ਇਹ ਸਾਰਾ ਐਕਸ਼ਨ ਕਰਾਂਗੇ, ਉਹ ਤਾਂ ਗੱਲ ਹੋਣ ਵਾਲੀ ਹੈ ਹੀ ਨਹੀਂ ਹੈ। ਹੁਣ ਇੱਥੇ ਕੱਲ ਡੇਰਾ ਪਾਉਣ ਵਾਲੀ ਗੱਲ ਤਾਂ ਲੰਘ ਗਈ, ਖਤਮ ਹੋ ਗਈ ਸਾਰੀ।
ਬੇਗ ਇਹਾਂ ਤੇ ਗਮਨੇ ਸੋਏ,
ਇਹਨਾਂ ਨੂੰ ਇੱਥੋਂ ਹੁਣ ਤੇਜ਼ੀ ਨਾਲ ਜਾਣਾ ਪੈਣਾ ਹੈ।
ਨੈ ਚਿੰਤਾ ਚਿਤ ਬਿਖੇ ਵਿਚਾਰੋ,
ਸਿੱਖੋ ਗੁਰੂ ਪਿਆਰਿਓ, ਤੁਸੀਂ ਆਪਣੇ ਅੰਦਰੋਂ ਨਾ ਕਿਸੇ ਪ੍ਰਕਾਰ ਦੀ ਜਿਹੜੀ ਚਿੰਤਾ ਹੈ ਨਾ ਉਸ ਨੂੰ ਕੱਢ ਦਿਓ। ਚਿੰਤਾ ਤੁਰ ਰਹਿਣ ਦਾ ਭਈ ਭਲਕੇ ਪਤਾ ਨਹੀਂ ਕੀ ਕਰੇਗਾ ਕੀ ਹੋਵੇਗਾ, ਨਾ ਇਹ ਰਹੇਗਾ ਇੱਥੇ, ਨਾ ਇਹ ਕੁਛ ਕਰੇਗਾ, ਨਾ ਕੁਝ ਹੋ ਸਕਦਾ ਹੈ, ਕੁਛ ਨਹੀਂ ਹੋ ਸਕਦਾ।
ਰਹੋ ਅਨੰਦਤ ਸਦਨ ਸਿਧਾਰੋ,
ਤੁਸੀਂ ਬੇਫਿਕਰ ਹੋ ਕੇ ਆਪੋ ਆਪਣੇ ਘਰਾਂ ਵਿੱਚ ਜਾਓ ਤੇ ਆਨੰਦ ਲਓ ਸਾਰੇ।
ਸੁਣਿਓ ਬੀਰ ਬਲ ਜਬੇ ਪਰਵਾਨਾ,
ਸਤਿਗੁਰਾਂ ਨੇ ਇਹ ਬਚਨ ਇੱਥੇ ਕੀਤੇ, ਅਜੇ ਫਰਦਰ ਹੋਰ ਕਰਨਗੇ ਮਹਾਰਾਜ। ਜਿਸ ਵੇਲੇ ਸਿੱਖ ਪਹਿਲਾਂ ਗੱਲ ਸੁਣ ਕੇ ਉੱਠ ਕੇ ਆ ਗਏ, ਜਿਹੜੀ ਇਹਨਾਂ ਦੇ ਨਾਲ ਸੰਬੰਧਿਤ ਸੀ, ਗੁਰੂ ਘਰ ਨਾਲ ਸੰਬੰਧਿਤ ਸੀ, ਉਸ ਤੋਂ ਬਾਅਦ ਜਿਹੜਾ ਦਿੱਲੀ ਤੋਂ ਪਰਵਾਨਾ ਆਇਆ ਸੀ ਬੀਰਬਲ ਨੂੰ ਜਿਸ ਵੇਲੇ ਦਿੱਤਾ ਗਿਆ ਤੇ ਬੀਰਬਲ ਨੇ ਆਪਣੇ ਆਖਿਆ ਸਹਾਇਕ ਨੂੰ ਇਹ ਪੜ੍ਹ ਕੇ ਸੁਣਾਓ। ਜਿਸ ਵੇਲੇ ਪੜ੍ਹ ਕੇ ਸੁਣਾਇਆ,
ਲਿਖੀ ਜਿਸੀ ਮੈਂ ਸ਼ੀਗਰ ਮਹਾਨਾ,
ਉਸ ਵਿੱਚ ਤਾਂ ਅਕਬਰ ਨੇ ਬੜੀ ਕਾਹਲ ਵਾਲੀ ਗੱਲ ਲਿਖੀ ਹੋਈ ਸੀ ਕੀ ਭਲਾ।
ਤਿਸੀ ਦੇਸ਼ ਪਾਤ ਦੁੰਦ ਕਨੇਰਾ,
ਅਕਬਰ ਨੇ ਲਿਖਿਆ ਬੀਰਬਲ ਉਸ ਦੇਸ਼ ਵਿੱਚ ਤਾਂ ਬਹੁਤ ਜ਼ਿਆਦਾ ਗੜਬੜੀ ਹੋ ਚੁੱਕੀ ਹੈ, ਭਾਰੀ ਬਗਾਵਤ ਹੋ ਗਈ ਹੈ ਜੀ,
ਲੂਟ ਕੂਟ ਲੀ ਨੋ ਦਲ ਡੇਰਾ,
ਜਿਹੜਾ ਪਹਿਲਾਂ ਮੈਂ ਫੌਜਦਾਰ ਜ਼ੈਨ ਖਾਂ ਭੇਜਿਆ ਸੀ ਉਸਦਾ ਡੇਰਾ ਲੁੱਟਿਆ ਗਿਆ ਹੈ।
ਨੈ ਕਿਤ ਠਹਿਰ ਮੁਕਾਮ ਕਰੀ ਜੇ,
ਇੱਥੇ ਨੇੜੇ ਤੇੜੇ ਹੁਣ ਮੁਕਾਮ ਨਾ ਕਰੋ, ਕਿਤੇ ਠਹਿਰਨ ਦੀ ਵੱਲ ਗੱਲ ਜਿਹੜੀ ਹੈ ਨਾ ਉਹ ਨਾ ਕਰੋ।
ਦੀ ਮੱਜਲ ਤੇ ਤਹਿ ਪਹੁੰਚੇ,
ਲੰਬੀਆਂ ਮੰਜ਼ਲਾਂ ਕਰਕੇ ਜਿਹਨੂੰ ਕਹਿੰਦੇ ਨੇ ਬਈ ਤੇਜ਼ੀ ਦੇ ਨਾਲ ਤੁਸੀਂ ਉੱਥੇ ਪਹੁੰਚੋ।
ਕਰੋ ਜਾਏ ਸਰ ਲਰੋ ਕਨੇਰੇ,
ਤੁਸੀਂ ਅੰਦਾਜ਼ਾ ਕਰੋ ਬਈ ਇੱਥੋਂ ਕਿਤੇ ਪਿਸ਼ਾਵਰ ਤੱਕ ਪਹੁੰਚਣਾ ਹੋਵੇ, ਜਿੱਥੇ ਭਾਈ ਜੋਗਾ ਸਿੰਘ ਹੋਰਾਂ ਦਾ ਸਥਾਨ ਹੈ, ਤੁਸੀਂ ਕੋਈ ਦਰਸ਼ਨ ਕਰਨ ਵਾਸਤੇ ਗਏ ਹੋਵੋ ਤੇ ਤੁਹਾਡੇ ਧਿਆਨ ਚ ਹੋਏਗਾ, ਪਿਸ਼ਾਵਰ ਤੋਂ ਅੱਗੇ ਜਾ ਕੇ ਹਾਂਜੀ ਇਹ ਸਵਾਤ ਵੈਲੀ ਆਉਂਦੀ, ਉਸ ਪਾਸੇ ਜਾ ਕੇ ਆਉਂਦੀ ਹੈ, ਜਿਹੜਾ ਕਿ ਪਹਾੜੀ ਇਲਾਕਾ ਤੇ ਜਿੱਥੇ ਬਰਫਾਂ ਬੜੀਆਂ ਪੈ ਰਹੀਆਂ ਸਨ ਉਸ ਵੇਲੇ ਵੀ, ਇਸ ਦਾ ਮਤਲਬ ਸੀ ਕਿ ਸਰਦੀਆਂ ਉਤਰ ਪਈਆਂ ਸਨ, ਜਿਸ ਕਰਕੇ ਇਹ ਮੈਦਾਨੀ ਫੌਜਾਂ ਜਿਹੜੀਆਂ ਗਈਆਂ ਉੱਥੇ ਘਿਰ ਗਈਆਂ ਜ਼ੈਨ ਖਾਨ ਦੀਆਂ, ਲੁੱਟਿਆ ਪੱਟਿਆ ਗਿਆ ਤੇ ਇਹ ਕਿਹਾ ਜਾ ਰਿਹਾ ਸੀ ਵੀ ਤੂੰ ਇੱਥੇ ਨਾ ਰੁਕ, ਕਿਸੇ ਰਸਤੇ ਵਿੱਚ ਨਾ ਰੁਕ ਤੇ ਛੇਤੀ ਛੇਤੀ ਮੰਜ਼ਲਾਂ ਕਰਕੇ ਲੰਬੀਆਂ ਮੰਜ਼ਲਾਂ ਕਰਕੇ ਉੱਥੇ ਪਹੁੰਚ।
ਕਰੋ ਜਾਏ ਸਰ ਲਰੋ ਕਨੇਰੇ,
ਛੇਤੀ ਜਾ ਕੇ ਪਹੁੰਚ ਕੇ ਲੜਾਈ ਕਰੋ।
ਦੀਰਗ ਲਸ਼ਕਰ ਹੈ ਸੰਗ ਤੇਰੇ,
ਤੇਰੇ ਪਾਸ ਭਾਰੀ ਫੌਜ ਹੈ,
ਸੁਣ ਨਿਸਮੈ ਤਿਆਰੀ ਕਰਵਾਈ।
ਸੁਣਦਿਆਂ ਨਾਲ ਬੀਰਬਲ ਨੇ ਆਖਿਆ ਠੀਕ ਹੈ, ਸਾਡੀ ਸਲਾਹ ਸੀ ਵੀ ਭਲਕੇ ਵੀ ਇੱਥੇ ਟਿਕਾਂਗੇ, ਹੁਣ ਨਹੀਂ ਟਿਕਦੇ, ਉਪਰੋਂ ਹੁਕਮ ਆ ਗਿਆ ਹੈ ਤੇ ਤਿਆਰੀ ਕਰੋ ਫਟਾਫਟ ਜੀ।
ਬੜੀ ਪ੍ਰਾਤ ਤੇ ਹੋਏ ਚੜਾਈ,
ਅਰ ਨਾਲ ਕਹਿ ਦਿੱਤਾ ਵੀ ਬੜੀ ਪ੍ਰਾਤ ਤੇ, ਜਿਹਨੂੰ ਅਸੀਂ ਕਹਿੰਦੇ ਅੰਮ੍ਰਿਤ ਵੇਲੇ, ਚੰਗੇ ਤਕੜੇ ਮੂੰਹ ਹਨੇਰੇ ਹੀ ਆਪਾਂ ਇੱਥੋਂ ਤੁਰ ਪੈਣਾ ਹੈ।
ਸਭ ਲਸ਼ਕਰ ਮੈਂ ਸੁਧ ਕਰ ਦੀਨ,
ਸਾਰੀ ਫੌਜ ਦੇ ਵਿੱਚ ਇਹ ਖਬਰ ਕਰ ਦਿੱਤੀ,
ਨਿਸਾ ਬਿਤਾਵਨ ਤੈਠਾ ਕੀਨ,
ਸਿਰਫ ਨਾ ਇੰਨੀ ਕੁ ਰਾਤ ਬਿਤਾਈ ਇਹ ਫੈਸਲਾ ਹੋਣ ਤੋਂ ਬਾਅਦ, ਕੋਈ ਥੋੜਾ ਬਹੁਤਾ ਆਰਾਮ ਕੀਤਾ, ਬਹੁਤਾ ਜਿਹੜਾ ਸਮਾਂ ਸੀ ਨਾ ਉਹ ਤਿਆਰੀ ਕਰਨ ਦੇ ਵਿੱਚ ਤੇ ਅਗਲੀ ਮੰਜ਼ਿਲ ਤੱਕ ਰਵਾਨਾ ਹੋਣ ਤੱਕ ਦੇ ਬਾਬਤ ਹੀ ਤਿਆਰੀ ਵਿੱਚ ਲੱਗਿਆ।
ਔਰ ਪੂਰ ਤੇ ਬਜੇ ਨਗਾਰੇ।
ਜਿਸ ਵੇਲੇ ਅਜੇ ਵੱਡੀ ਰਾਤ ਰਹਿੰਦੀ ਸੀ ਤਾਂ ਨਗਾਰਾ ਵੱਜ ਗਿਆ ਜੀ।
ਸੁਣ ਸਭ ਜ਼ੀਨ ਤੁਰੰਗਨ ਡਾਰੇ।
ਜਿਸ ਵੇਲੇ ਕੂਚ ਦਾ ਨਗਾਰਾ ਵੱਜਿਆ ਤੇ ਸਵਾਰ ਜਿਹੜੇ ਸਨ ਨਾ ਉਹਨਾਂ ਨੇ ਆਪਣੀਆਂ ਸਵਾਰੀਆਂ ਤਿਆਰ ਕੀਤੀਆਂ, ਘੋੜਿਆਂ ਦੀਆਂ ਜ਼ੀਨਾਂ ਕੱਸੀਆਂ।
ਆਪ ਚੜਨ ਕੀ ਤਿਆਰੀ ਕੀਨ।
ਬੀਰਬਲ ਨੇ ਆਪ ਵੀ ਤਿਆਰੀ ਕੀਤੀ ਸਾਰੀ।
ਚੱਲਿਓ ਪ੍ਰਸੰਗ ਤਬੇ ਖਤਰੀਨ।
ਤਾਂ ਉਸੇ ਵੇਲੇ ਫਿਰ ਖਤਰੀਆਂ ਵਾਲੀ ਗੱਲ ਜਿਹੜੀ ਸੀ ਫਿਰ ਤੁਰ ਪਈ। ਜਿਸ ਵੇਲੇ ਐਨ ਬਿਲਕੁਲ ਤਿਆਰੀ ਹੋ ਗਈ ਜੀ।
ਇਸ ਪੁਰ ਕੇ ਨੈ ਚੱਲ ਕਰ ਆਏ।
ਕਿਸੇ ਨੇ ਆਖਿਆ ਮਹਾਰਾਜ ਜੀ ਇਸ ਪਿੰਡ ਦੇ ਖੱਤਰੀ ਤਾਂ ਆਏ ਹੀ ਕੋਈ ਨਹੀਂ। ਚਲੋ ਮੰਨ ਲਓ ਵੀ ਜੇ ਉਹ ਕੋਈ ਕਰ ਨਹੀਂ ਦੇਣਾ ਚਾਹੁੰਦੇ ਸਨ ਜਾਂ ਕੋਈ ਗੱਲ ਸੀ, ਉਹਨਾਂ ਨੂੰ ਆਉਣਾ ਤਾਂ ਚਾਹੀਦਾ ਸੀ ਨਾ। ਜਿਵੇਂ ਅਸੀਂ ਕਹੀਏ ਵੀ ਨਿਮਰਤਾ ਨਾਲ ਆਉਂਦੇ ਤਾਂ ਸਹੀ, ਉਹ ਪੇਸ਼ ਤਾਂ ਹੁੰਦੇ, ਕੋਈ ਗੱਲ ਤਾਂ ਕਰਦੇ ਚੁੱਕਣ ਵਾਲਿਆਂ ਨੇ। ਜਾਂ ਇਹ ਕਹਿ ਲਓ ਵੀ ਹਾਲਾਤ ਹੀ ਐਸੇ ਸਨ ਤੇ ਕੁਝ ਲੋਕ ਇਸ ਦੇ ਹਾਲਾਤ ਤੋਂ ਲਾਭ ਲਿਆ ਕਰਦੇ ਨੇ। ਉਹ ਮਹਾਰਾਜ ਆਏ ਹੀ ਨਹੀਂ ਹੈਨ ਖੱਤਰੀ ਤਾਂ।
ਨਹੀਂ ਰਜਤ ਪਣ ਕਿਨਹੂ ਪਠਾਏ।
ਨਾ ਆਪ ਆਏ ਨੇ ਨਾ ਕਿਸੇ ਨੇ ਰੁਪਈਏ ਭੇਜੇ ਨੇ।
ਕਿਸ ਅਲੰਬ ਹੰਕਾਰ ਕਰਨ ਤੇ।
ਇਹ ਨੀ ਗੱਲ ਸਮਝ ਆਉਂਦੀ ਵੀ ਇਹ ਕਿਸ ਦੇ ਆਧਾਰ ਤੇ ਹੰਕਾਰ ਕਰਦੇ ਨੇ।
ਵੱਡੋ ਆਪ ਤੇ ਕਿਸੇ ਲਖਨ ਤੇ।
ਇਹ ਆਪਣੇ ਆਪ ਨੂੰ ਕਿਸ ਦੇ ਆਸਰੇ ਵੱਡਾ ਸਮਝਦੇ ਨੇ।
ਜਿਸ ਤੇ ਤਰਾਸ ਨਾ ਧਰੇ ਤੁਮਾਰੋ।
ਜਿਸ ਕਰਕੇ ਤੁਹਾਡੀ ਪਰਵਾਹ ਹੀ ਇਹ ਨਹੀਂ ਸਮਝਦੇ। ਹਾਂਜੀ
ਕਹੇ ਕੇ ਹਮ ਤੇ ਲਿਓ ਆਹਾਰੋ।
ਇਹ ਸਮਝ ਕੇ ਸਾਨੂੰ ਆਖਦੇ ਨੇ ਵੀ ਸਾਡੇ ਕੋਲ ਰੋਟੀ ਖਾਣੀ ਜੇ ਤੇ ਖਾ ਲਓ। ਦੇਖੋ ਨਾ ਜਿਹੜੇ ਉਕਸਾਉਣ ਵਾਲੇ ਲੋਕ ਨੇ ਟੇਢੇ ਢੰਗ ਦੇ ਨਾਲ ਗੱਲ ਕਰਨਗੇ। ਗੁਰੂ ਕਿਆ ਨੇ ਤੇ ਆਖਿਆ ਨਾ ਵੀ ਸਾਡੇ ਲੰਗਰ ਤਿਆਰ ਹੁੰਦਾ ਤੇ ਲੰਗਰ ਛਕ ਲਓ ਤੇ ਲੰਗਰ ਸਾਰਿਆਂ ਨੂੰ ਛਕਾਇਆ ਜਾਂਦਾ, ਤੁਸੀਂ ਨਹੀਂ ਆ ਸਕਦੇ ਤੇ ਤੁਹਾਡੇ ਤੱਕ ਪਹੁੰਚਾਇਆ ਜਾ ਸਕਦਾ। ਉਹਨਾਂ ਨੇ ਆਖਿਆ ਵੀ ਇਹ ਸਾਨੂੰ ਕਹਿੰਦੇ ਨੇ ਰੋਟੀ ਖਾ ਲਓ ਸਾਡੇ ਕੋਲੋਂ। ਇਹ ਆਪਣੇ ਆਪ ਨੂੰ ਸਮਝਦੇ ਕੀ ਨੇ ਕਿ ਕਿਹੜੀ ਗੱਲ ਦਾ ਇਹਨਾਂ ਨੂੰ ਗੁਮਾਨ ਹੈ, ਕਿਹੜੀ ਗੱਲ ਦਾ ਇਹਨਾਂ ਨੂੰ ਹੰਕਾਰ ਹੈ।
ਸੁਣ ਕਰਕੇ ਉਹ ਬੀਰ ਬਲ ਤਬੇ।
ਮਾਨਯੋਗ ਭਾਈ ਸਾਹਿਬ ਸੰਤੋਖ ਸਿੰਘ ਕਮਾਲ ਨੇ, ਬਹੁਤ ਕਮਾਲ। ਦ੍ਰਿਸ਼ ਚਿਤਰਨ ਦੇ ਵਿੱਚ ਉਹਨਾਂ ਦੀ ਕੋਈ ਬਰਾਬਰੀ ਨਹੀਂ ਹੈ। ਜਿਸ ਵੇਲੇ ਇਹ ਬਚਨ ਆਖਿਆ ਤੇ ਸੁਣ ਕੇ ਬੀਰ ਵੱਲ ਫਿਰ ਕਮਕਤਾ ਲੱਗਣੀ ਸੀ, ਗੁੱਸਾ ਤਾਂ ਆਉਣਾ ਸੀ, ਗੁੱਸਾ ਆਇਆ ਜੀ।
ਭਾਈ ਸ਼ਿਗਰ ਚਾਲੇ ਚੜ ਅਬੇ।
ਗੱਲ ਇਹ ਹੈ ਕਿ ਹੁਣ ਹੁਕਮ ਆਇਆ ਬਾਦਸ਼ਾਹ ਦਾ ਤੇ ਸਾਨੂੰ ਕਾਹਲ ਪੈ ਗਈ ਹੈ, ਹੁਣ ਸਾਨੂੰ ਜਾਣਾ ਤਾਂ ਪੈਣਾ ਹੈ।
ਹਟ ਕੇ ਆਵੇ ਜਬ ਇਸ ਪੁਰ ਕੋ।
ਅਸੀਂ ਮੁੜ ਕੇ ਆਵਾਂਗੇ ਨਾ।
ਕਰੇ ਬਿਲੋਕਨ ਤਬ ਹਮ ਗੁਰ ਕੋ।
ਅਸੀਂ ਨਾ ਗੁਰੂ ਵੇਖਾਂਗੇ, ਕਿਹੜਾ ਗੁਰੂ ਜਿਹੜਾ ਇਹੋ ਜਿਹੀਆਂ ਗੱਲਾਂ ਕਰਦਾ ਹੈ।
ਅਬ ਤੇ ਦਸ ਗੁਣਾ ਧਨ ਲੇ।
ਤੁਸੀਂ ਵੇਖਿਆ ਜੇ ਜਿੰਨਾ ਧਨ ਹੁਣ ਲੈਣਾ ਸੀ ਨਾ, ਦਸ ਗੁਣਾ ਧਨ ਇਹਨਾਂ ਦੇ ਕੋਲੋਂ ਅਸੀਂ ਲਵਾਂਗੇ, ਦਸ ਗੁਣਾ।
ਅਪਰ ਸਜਾਏ ਕਛੂ ਇਨ ਦੇਹੇ।
ਔਰ ਬਾਕੀ ਜਿਹੜੀਆਂ ਹੋਰ ਸਜਾਵਾਂ ਹੁਕਮ ਅਦੂਲੀ ਦੀਆਂ ਹੁੰਦੀਆਂ ਨੇ ਉਹ ਸਜਾਵਾਂ ਵੀ ਦੇਵਾਂਗੇ।
ਨੈ ਰਾਖੀ ਮੇਰੀ ਵਡਿਆਈ।
ਇਹਨਾਂ ਨੇ ਮੇਰੀ ਪਰਵਾਹ ਨਹੀਂ ਕੀਤੀ ਹੈ।
ਮਿਲੇ ਨਾ ਦਿਓ ਦਰਬ ਸਮੁਦਾਈ।
ਨਾ ਮਿਲੇ ਆ ਕੇ ਨਾ ਤਨ ਦਿੱਤਾ।
ਇਮ ਇੱਕ ਨਰਸੋਂ ਭਾਖ ਪਠਾਇਓ।
ਇਉਂ ਇੱਕ ਨਰਸੋਂ ਜਿਹੜਾ ਸਰਕਾਰੀ ਤੌਰ ਤੇ ਇੱਕ ਬੰਦਾ ਭੇਜਿਆ ਗਿਆ।
ਆਪ ਅਰੂਡੇ ਪੰਥ ਸਿਧਾਇਓ।
ਉਸ ਨੂੰ ਭੇਜਿਆ ਗੁਰੂ ਕਿਆਂ ਦੇ ਵੱਲ ਤੇ ਆਪ ਘੋੜੇ ਤੇ ਸਵਾਰ ਹੋ ਕੇ ਤੇ ਅੱਗੇ ਚਾਲੇ ਪਾ ਦਿੱਤੇ।
ਸ਼ੀਗਰ ਕਰਤਈ ਲਸ਼ਕਰ ਚਾਲਾ।
ਲਸ਼ਕਰ ਜਿਹੜਾ ਸੀ ਤੁਰ ਪਿਆ।
ਦੂਰ ਵਿਸਾਲ ਸਿਵਰ ਕੋ ਕਾਲਾ।
ਦੂਰ ਦੁਰਾਡੇ ਜਾ ਕੇ ਅਗਲਾ ਡੇਰਾ ਕੀਤਾ ਇਹਨਾਂ ਨੇ।
ਸੋ ਨਰ ਚੱਲ ਕਰ ਗੁਰ ਟਿਗੇ ਆਇਓ।
ਚਲੋ ਇਹਦੀ ਗੱਲ ਫਿਰ ਦੱਸਦੇ ਨੇ। ਕਹਿੰਦੇ ਨੇ ਉਹ ਸਿੱਖ, ਉਹ ਵਿਅਕਤੀ, ਉਹ ਵਿਅਕਤੀ ਜਿਸ ਵੇਲੇ ਦਰਬਾਰ ਲੱਗਾ ਅੰਮ੍ਰਿਤ ਵੇਲੇ ਤੇ ਸਤਿਗੁਰਾਂ ਦੇ ਪਾਸ ਆਇਆ।
ਕਯੋ ਬੀਰ ਬਲ ਕੇਰ ਸੁਣਾਇਓ।
ਉਸਨੇ ਆ ਕੇ ਬੀਰ ਬਲ ਦੀ ਗੱਲ ਸੁਣਾਈ, ਹੁਕਮ ਸੁਣਾਇਆ।
ਤੁਮ ਪਰ ਹੋਇਓ ਕ੍ਰੋਧ ਕਨੇਰੇ।
ਇਹ ਸਤਿਗੁਰੂ ਜੀ ਤੁਹਾਡੇ ਤੇ ਉਹ ਬਹੁਤ ਗੁੱਸੇ ਹੋਇਆ ਹੈ।
ਦਿਓ ਸਜਾਏ आए जिस बेरे
इसलिए मैं मुड़ के आया ते मैं सजा देंगा गुरु किया नू
क्यों ने चायो अपन पलेरा
इन्होंने क्यों अपनी पढ़ाई नहीं सोची विचारी
मिले क्यों ना ते दर्ब बडेरा
मैनू क्यों नहीं मिले ते मैनू धन कार क्यों नहीं दिता
हट आवे बोदे बिखादा
जदो असी मुड़ के आवांगे फिर देखिया जे असी इन्हां दा की हाल करदे
करें कैद तन ले बो बादा
कैद भी करांगे सजावां भी देंगे डांटांगे भी ते धन भी लवांगे
बोले अमर गुरु सुन सोए
वाह वाह जिस वेले ए गल्लां ना बीरबल दीआं अखियां होईआं गुरु किया नू ताड़ना करनी गुरु किया नू कैद करना जबरदस्ती धन लैणा ए गल्लां कीतीआं जिस वेले मैं मुड़ के आया ते मैं हुण छड्डांगा नहीं सतगुरु महाराज फिर बोले अर की आखियो ने
इहां न आवन इस को होए
कहन लगे प्यारे हो ए नहीं समझदा भविख दी बात नहीं समझदा इनू पता नहीं है ए हुण दा गया होया ना गया इस दा मुड़ के आना इत्थे हुण नहीं हैगा जी
बर्फ संग ते ठां गर जाए
जेड़े पासे जा रहा है उधर बर्फबारी बहुत हुंदी है बहुत बर्फा पैंदियां ने शुरू हो गईयां ने
हंकारी ने जीवन पाए
अरे ये जड़ा हंकारी बंदा है ना ये उत्थे बर्फा दे विचों बर्फानी हवावां दे विचों बच के नहीं आ सकेगा हुण
चितवै बुरा गुरु कर संग
जेड़ा बंदा दूजिया दा बुरा सोचदा है गुरु किया दा बुरा मंगदा है
किम ठहरे तूरन होए भंग
फिर जो अड़े सो चढ़े भगतां नाल संतां नाल वैर कमांदे हां जी की महाराज ने आखिया सी संतां नाल वैर कमांदे दुष्टां नाल वो प्यार अरे अगे पिछे सुख नहीं मर जम्मे वारो वार मर जम्मे वारो वार मर जम्मे
वारो वार मर जम्मे वारो वार
संतां नाल वैर कमांदे संतां नाल वैर कमांदे
संतां नाल वैर कमांदे संतां नाल वैर कमांदे
दुष्टां नाल मोह प्यार दुष्टां नाल मोह प्यार
दुष्टां नाल मोह प्यार दुष्टां नाल मोह प्यार
अगे पिछे सुख नहीं अगे पिछे सुख नहीं
अगे पिछे सुख नहीं अगे पिछे सुख नहीं
मर जम्मे वारो वार मर जम्मे वारो वार
जम्मे वारो वार मर जम्मे वारो वार
सतगुरु महाराज त्रिकाल दर्शी जेडे आउन वाले हालात नू समय नू भली प्रकार जानदे ने प्यारे ओ चला गया ते चला गया हुण मुड़ के नहीं आ सकेगा क्योंकि जिस इलाके विच जा रहा है इनू पता नहीं वह बर्फानी इलाका है उत्थे बर्फा दे चखड़ झुलदे ने यह सहन नहीं कर सकेगा हुण इंदा समा आ गया
इम कै तूषण पए गुसाई
इउं कह के वचन करके सतगुरु महाराज चुप कर गए
गयो बिपर तुर कन पर ताई
हुण मानयोग भाई साहब ने संखेपता नाल आउण वाले समय बारे दस के ते इंदा प्रसंग खत्म कर दे कहंदे ने इह चला गया जिस वेले
इक दोए जंग अखाड़े पए
महेश दास बीरबल ब्राह्मण परिवारक पिछोकड़ वाला ਬਾਦਸ਼ਾਹ ਦਾ ਜਰਨੈਲ ਬੜਾ ਫਟਾਫਟ ਸਵਾਲ ਜਵਾਬ ਕਰਨ ਵਾਲਾ, ਇਹਦੇ ਨਾਂ ਤੇ ਬੜੇ ਚੁਟਕਲੇ ਤੇ ਬੜੀਆਂ ਗੱਲਾਂ ਅਜੇ ਤੱਕ ਲੋਕ ਪ੍ਰਚਲਿਤ ਲਈ ਜਾ ਰਹੇ ਨੇ ਲਗਾਤਾਰ। ਸਮਾਂ ਕਿਵੇਂ ਆਇਆ? ਗਿਆ ਫੌਜਾਂ ਨੂੰ ਲੈ ਕੇ, ਉੱਥੇ ਪਹੁੰਚ ਕੇ ਅਟੈਕ ਕੀਤਾ ਇਸਨੇ, ਇੱਕ ਦੋ ਥਾਵਾਂ ਤੇ ਝੜਪਾਂ ਚ ਇਹਨੇ ਜਿੱਤ ਵੀ ਪ੍ਰਾਪਤ ਕਰ ਲਈ।
ਬਰਫ ਗਿਰਨ ਮੈਂ ਸਭ ਧਸ ਗਏ,
ਪਰ ਬਰਫਾਂ ਪੈਣ ਦੇ ਬਰਫਬਾਰੀ ਦੇ ਦਿਨ ਆ ਗਏ। ਔਰ ਪਹਾੜੀ ਇਲਾਕੇ ਵਿੱਚ ਜਿਹੜੇ ਪਾਸੇ ਬਰਫਾਂ ਪੈਂਦੀਆਂ ਨੇ ਨਾ, ਅਨਪ੍ਰੈਡਿਕਟੇਬਲ ਹੁੰਦਾ ਸਾਰਾ ਕੁਛ। ਮੈਂ ਉਧਰ ਕੁਝ ਇਲਾਕਿਆਂ ਵਿੱਚ ਜਦੋਂ ਜਾਂਦੇ ਰਹੀਦਾ ਹੈ, ਕੈਨੇਡਾ ਵਗੈਰਾ ਜਾਂ ਸਾਡੇ ਇੰਗਲੈਂਡ ਦੇ ਵਿੱਚ ਉੱਤਰੀ ਪਾਸੇ ਸਕਾਟਲੈਂਡ ਵਾਲੇ ਪਾਸੇ, ਇੰਨੀ ਭਾਰੀ ਬਰਫ਼ ਪੈਂਦੀ ਹੈ। ਜਿਨ੍ਹਾਂ ਦੇ ਬੱਚੇ ਕੈਨੇਡਾ ਗਏ ਨੇ, ਟੋਰਾਂਟੋ ਵਗੈਰਾ, ਐਡਮੰਟਨ ਵਗੈਰਾ ਇਹਨਾਂ ਏਰੀਆ ਦੇ ਵਿੱਚ ਗਏ ਹੋਏ ਨੇ, ਉਹਨਾਂ ਨੂੰ ਪਤਾ ਹੈ ਕਿੰਨੀ ਬਰਫ਼ ਪੈਂਦੀ ਹੈ। ਔਰ ਝੱਖੜ ਝੁੜਦੇ ਨੇ ਉਹਨਾਂ ਸਮਿਆਂ ਦੀਆਂ ਗੱਲਾਂ। ਹਾਂਜੀ, 1500 ਤੇ ਤਕਰੀਬਨ ਇਹ ਜਿਹੜੀ ਘਟਨਾ ਹੈ, ਮੈਂ ਜੇ ਅੰਦਾਜ਼ਾ ਕਰਾਂ ਤੇ ਇਹ ਘਟਨਾ 1560-62 ਦੀ ਘਟਨਾ ਹੈ। ਉਸ ਸਮੇਂ ਦੀ ਇਹ ਗੱਲ ਹੈ। ਨਾ ਕੋਈ ਆਉਣ ਜਾਣ ਦੇ ਸਾਧਨ ਸਨ, ਨਾ ਕੁਝ ਹੋਰ ਖਾਸ ਅੱਛੇ ਸਾਧਨ ਸਨ। ਇਹ ਘਿਰ ਗਿਆ ਜਿਸ ਵੇਲੇ ਮੌਸਮ ਦੀ ਖਰਾਬੀ ਕਰਕੇ ਘਿਰ ਗਿਆ।
ਨਾਕ ਸੀਤ ਤੇ ਠਰ ਗਿਰ ਪਰੇ,
ਇਹਦੇ ਕੋਲੋਂ ਠੰਡ ਬਰਦਾਸ਼ਤ ਨਾ ਕੀਤੀ ਗਈ।
ਦੁੰਦ ਪਤਬੇ ਬਜਾਵਨ ਕਰਿਓ,
ਪਰ ਠੰਡ ਬਰਦਾਸ਼ਤ ਨਾ ਕਰਦਾ ਹੋਇਆ ਜਿਸ ਵੇਲੇ ਡਿੱਗ ਪਿਆ ਮੈਦਾਨ ਦੇ ਵਿੱਚ, ਨਗਾਰਾ ਵਜਾ ਦਿੱਤਾ ਗਿਆ। ਜੀ
ਭਾਈ ਬਰਫ ਨਭ ਬਰਖਾ ਕਨੀ,
ਅਸਮਾਨ ਤੋਂ ਬਹੁਤ ਜ਼ਿਆਦੀ ਬਰਫਬਾਰੀ ਹੋਈ।
ਦਬਿਓ ਬੀਰ ਬਲ ਜੁੱਤ ਸਭ ਅਨੀ,
ਸਿਰਫ ਬੀਰ ਬਲ ਹੀ ਉਸ ਬਰਫ ਦੇ ਵਿੱਚ ਨਾ ਦੱਬਿਆ ਗਿਆ, ਬੀਰ ਬਲ ਦੇ ਨਾਲ ਗਈਆਂ ਹੋਈਆਂ ਫੌਜਾਂ ਵੀ ਸਾਰੀਆਂ ਬਰਫਾਂ ਦੇ ਤੋਦਿਆਂ ਥੱਲੇ ਦਬ ਗਈਆਂ।
ਗੁਰ ਕੋ ਬਾਕ ਸਦਾ ਸੁਫਲਾਵੇ,
ਮਾਨਯੋਗ ਭਾਈ ਸਾਹਿਬ ਇਹ ਕਹਿੰਦੇ ਨੇ, ਸਤਿਗੁਰਾਂ ਨੇ ਬਚਨ ਕੀਤਾ, ਮਹਾਰਾਜ ਸੰਤਾਂ ਤ੍ਰਿਕਾਲ ਦਰਸ਼ੀ। ਮੈਂ ਬੇਨਤੀ ਕਰਦੇ ਹਾਂ, ਅਸੀਂ ਇਸ ਪਾਸੇ ਦੇ ਧਿਆਨ ਕਰਕੇ ਤੁਰੇ ਨਾ ਵੀ ਗੁਰੂ ਸਾਹਿਬ ਨੇ ਸਰਾਪ ਦੇ ਦਿੱਤਾ, ਫਿਰ ਇਹ ਗੱਲ ਕੁਛ ਹੋਰ ਜੀ ਬਣ ਜਾਂਦੀ ਹੈ। ਮਹਾਰਾਜ ਤ੍ਰਿਕਾਲ ਦਰਸ਼ੀ ਨੇ ਆਉਣ ਵਾਲੇ ਹਾਲਾਤ ਨੂੰ, ਹਰਕਤ ਨੂੰ ਜਾਣਦੇ ਨੇ। ਸਾਡੇ ਵਰਗੇ ਜਿਹੜੇ ਮਨੁੱਖ ਨੇ, ਆਮ ਸਧਾਰਨ, ਨਾਲੇ ਰਾਜ ਮਤ ਦੇ ਵਿੱਚ, ਰਾਜ ਮਤ ਵਿੱਚ ਜਿਹੜੇ ਚੱਲਦੇ ਨੇ, ਉਹਨਾਂ ਨੂੰ ਕੀ ਸੋਝੀ ਰਹਿਣੀ ਹੋਈ ਭਲਾ। ਮਾਨਯੋਗ ਭਾਈ ਸਾਹਿਬ ਕਹਿੰਦੇ ਨੇ, ਬਸ ਗੁਰੂ ਕਿਆ ਨੇ ਬਚਨ ਕੀਤੇ ਤੇ ਇਹਦਾ ਜਿਹੜਾ ਸੀ ਨਾ ਉੱਥੇ ਹੀ ਭੋਗ ਪੈ ਗਿਆ।
ਨਹੀਂ ਸੁਰ ਅਸੁਰ ਕੋ ਉਲਟਾਵੇ,
ਕੋਈ ਵੀ ਸਤਿਗੁਰਾਂ ਦੇ ਬਚਨਾਂ ਨੂੰ ਉਲਟਾ ਨਹੀਂ ਸਕਦਾ।
ਦੋਹਰਾ ਇੱਕ ਦਿਨ ਸਤਿਗੁਰ ਨਿਸਾਮੇ, ਸੇਜਾ ਪਰ ਸੁਪਤਾਏ।
ਇਹ ਜਿਹੜਾ ਪ੍ਰਸੰਗ ਹੈ ਨਾ ਬੀਰਬਲ ਵਾਲਾ, ਮਹੇਸ਼ਦਾਸ ਵਾਲਾ, ਇਹ ਇੱਥੇ ਮੁੱਕ ਜਾਂਦਾ ਹੈ, ਰੁਕ ਜਾਂਦਾ ਸਾਰਾ। ਇਸ ਤੋਂ ਅੱਗੇ ਚੱਲਦਿਆਂ ਹੋਇਆਂ ਅਧਿਆਏ ਮਾਨਯੋਗ ਭਾਈ ਸਾਹਿਬ ਜੀ ਅੰਕਿਤ ਕਰਦੇ ਨੇ, ਰਹਿੰਦੇ ਸਮੇਂ ਦੇ ਵਿੱਚ ਜਿਤਨਾ ਕੁ ਹੋ ਸਕਦਾ ਹੈ ਆਪਾਂ ਵਿਚਾਰਦੇ ਹਾਂ। ਇਹ ਗੋਇੰਦਵਾਲ ਸਾਹਿਬ ਦੇ ਰਹਿੰਦਿਆਂ ਦੀ ਇੱਕ ਦਿਨ ਦੀ ਘਟਨਾ ਕੀ ਹੈ ਜੀ? ਇੱਕ ਦਿਨ ਸਤਿਗੁਰੂ ਨਿਸਾਮ ਹੈ, ਇੱਕ ਦਿਨ ਦੀ ਗੱਲ ਹੈ ਕਿ ਸਤਿਗੁਰੂ ਮਹਾਰਾਜ ਰਾਤ ਨੂੰ ਸੇਜਾ ਪਾਰ ਸੁਪਤਾਏ, ਆਰਾਮ ਕਰ ਰਹੇ ਸਨ।
ਕੂਕ ਪੁਕਾਰੀ ਨਾਰ ਇੱਕ ਸਗਰੀ ਪੁਰੀ ਸੁਨਾਏ,
ਇੱਕ ਨਾਰ ਨੇ, ਇੱਕ ਇਸਤਰੀ ਨੇ ਰਾਤ ਨੂੰ ਕੂਕ ਮਾਰੀ, ਕੂਕ ਸਾਰੇ ਪਿੰਡ ਵਿੱਚ ਸੁਣੀ ਗਈ, ਬਹੁਤ ਦਰਦਨਾਕ ਕੂਕ ਉਸਨੇ ਮਾਰੀ, ਸੁਣੀ ਗਈ ਸਾਰੇ ਪਿੰਡ ਵਿੱਚ। ਜੀ
ਚੌਪਈ ਗੁਰ ਕੇ ਖੁੱਲੇ ਸੁਨਤਈ ਨੈਣ,
ਉਹ ਜਿਸ ਵੇਲੇ ਆਵਾਜ਼ ਸਤਿਗੁਰਾਂ ਦੇ ਕੰਨਾਂ ਵਿੱਚ ਪਈ ਨਾ, ਮਹਾਰਾਜ ਸੱਚੇ ਪਾਤਸ਼ਾਹ ਸੁਚੇਤ ਹੋਏ, ਨੇਤਰ ਖੋਲੇ। ਜੀ
ਬੋਲੇ ਦਾਸ ਸੰਗ ਸੁਖ ਦੇਣ,
ਕੋਲ ਸੇਵਾਦਾਰ ਦਾਸ ਉਹਦੇ ਪ੍ਰਤੀ ਆਖਿਓ ਨੇ,
ਕੌਣ ਅਚਾਨਕ ਕੀਨ ਪੁਕਾਰੀ,
ਗੁਰਮੁਖੋ ਇਹ ਕਿਸਨੇ ਇਸ ਵੇਲੇ ਚੀਖ ਮਾਰੀ ਹੈ, ਕਿਸਨੇ ਕੂਕ ਮਾਰੀ ਹੈ,
ਕਿਸ ਤੇ ਦੁੱਖ ਪਾਇਓ ਇਸ ਨਾਰੀ,
ਇਹ ਇਸਤਰੀ ਦੀ ਕਿਸੇ ਦੀ ਆਵਾਜ਼ ਹੈ, ਕਿਸੇ ਬੀਬੀ ਦੀ ਆਵਾਜ਼ ਹੈ, ਉਹ ਕਿਉਂ ਇੰਨੀ ਦੁਖੀ ਹੈ ਕਿ ਇਸ ਵੇਲੇ ਰਾਤ ਦੇ ਟਾਈਮ ਤੇ ਉਹ ਕੂਕਾਂ ਮਾਰ ਰਹੀ ਹੈ।
ਸੁਨ ਬੱਲੂ ਨੇ ਤਬੇ ਬਤਾਈ।
ਸੁਣ ਕੇ ਗੁਰੂ ਪਾਤਸ਼ਾਹ ਦੇ ਘਰ ਦਾ ਸੇਵਾਦਾਰ ਲੰਗਰੀ ਸੱਜਣ, ਜਿਸ ਦਾ ਨਾਮ ਸੀ ਭਾਈ ਬੱਲੂ, ਸਤਿਗੁਰਾਂ ਦੇ ਪ੍ਰਸ਼ਾਦ ਪਾਣੀ ਦਾ ਤੇ ਸੇਵਾ ਦਾ ਜੋ ਧਿਆਨ ਰੱਖਿਆ ਕਰਦਾ ਸੀ ਉਹ ਕੋਲ ਸੀ। ਔਰ ਉਸਨੇ ਆਖਿਆ,
ਪੁੱਤਰ ਪੁੱਤਰ ਕਹਿ ਕੋ ਬਿਲ ਲਾਈ।
ਕਹਿੰਦੇ ਮਹਾਰਾਜ, ਮੈਨੂੰ ਐਂ ਆਵਾਜ਼ ਸੁਣ ਰਹੀ ਹੈ, ਪੁੱਤਰ ਪੁੱਤਰ ਕਰ ਰਹੀ ਹੈ, ਪੁੱਤਰ ਪੁੱਤਰ ਕਰ ਰਹੀ ਹੈ, ਪੁੱਤਰ ਨੂੰ ਯਾਦ ਕਰ ਰਹੀ ਹੈ।
ਕਹਾ ਪਯੋ ਕੁਛ ਜਾਏ ਨਾ ਜਾਨਾ।
ਪੂਰੀ ਤਰ੍ਹਾਂ ਤਾਂ ਨਹੀਂ ਗੱਲ ਸਮਝ ਵਿੱਚ ਆਈ।
ਨੰਦਨ ਦੁਖੀ ਕੇ ਹੱਥ ਪਾ ਪ੍ਰਾਨਾ।
ਪੁੱਤਰ ਇਹਦਾ ਬਿਮਾਰ ਹੈ, ਦੁਖੀ ਹੈ ਕਿ ਪੁੱਤਰ ਮਰ ਗਿਆ ਹੈ ਇਹ ਪਤਾ ਨਹੀਂ ਹੈਗਾ, ਪਰ ਪੁੱਤਰ ਪੁੱਤਰ ਕਹਿ ਕੇ ਨਾ ਇਹ ਰੋ ਰਹੀ ਹੈ, ਚਿਲੜਾ ਰਹੀ ਵਿਚਾਰੀ।
ਸਤਿਗੁਰ ਕਿਉ ਜਾਏ ਸੁਦਿਆਨੋ।
ਸਤਿਗੁਰੂ ਕਹਿਣ ਲੱਗੇ, ਜਾਓ ਤੁਸੀਂ ਤੇ ਖਬਰ ਕਰਕੇ ਆਓ।
ਭਾਈ ਦੁਖੀ ਕਿਮ ਹਮੇ ਬਖਾਨੋ।
ਕਿਉਂ ਦੁਖੀ ਹੋਈ ਹੈ ਸਾਨੂੰ ਦੱਸੋ।
ਸੁਣ ਆਇਸ ਬੱਲੂ ਚੱਲ ਗਏ।
ਸੁਣ ਕੇ ਤੇ ਭਾਈ ਬੱਲੂ ਜੀ ਗਏ।
ਮ੍ਰਿਤਕ ਪੁੱਤਰ ਤੈ ਦੇਖਤ ਪਏਓ।
ਜਾ ਕੇ ਦੇਖਿਆ ਤੇ ਕੀ ਦਿਸਿਆ ਕਿ ਬੀਬੀ ਰੋ ਰਹੀ ਹੈ ਤੇ ਬੀਬੀ ਦੀ ਗੋਦ ਵਿੱਚ ਉਸਦਾ ਪੁੱਤਰ ਮਰਿਆ ਹੋਇਆ ਹੈ।
ਸਭ ਬਿਦ ਬੂਝ ਗੁਰੂ ਟਿਗ ਕਹਿਓ।
ਬੀਬੀ ਨੂੰ ਜਦੋਂ ਸਾਰਾ ਪੁੱਛਿਆ ਪਰਿਵਾਰਕ ਤੌਰ ਤੇ ਪੁੱਛ ਕੇ ਫਿਰ ਸਤਿਗੁਰਾਂ ਦੇ ਕੋਲ ਆ ਕੇ ਦੱਸਿਆ, ਇਉਂ ਦੱਸਿਆ,
ਤ੍ਰਿਆ ਵਿਧਵਾ ਕੇ ਇੱਕ ਸੁੱਤ ਰਹਿਓ।
ਕਹਿੰਦਾ ਮਹਾਰਾਜ, ਸੱਚੇ ਪਾਤਸ਼ਾਹ ਇਹ ਵਿਧਵਾ ਇਸਤਰੀ ਸੀ ਤੇ ਇੱਕੋ ਇੱਕ ਇਹਦਾ ਪੁੱਤਰ ਸੀ। ਵਿਧਵਾ ਇਸਤਰੀ ਤੋਂ ਭਾਵ ਹੈ ਪਤੀ ਇਹਦਾ ਜਿਹੜਾ ਸੀ ਉਹ ਪਹਿਲਾਂ ਚਲਾਉਣਾ ਕਰ ਚੁੱਕਾ ਸੀ, ਇੱਕੋ ਇੱਕ ਇਹਨਾਂ ਦੀ ਸੰਤਾਨ ਸੀ, ਪੁੱਤਰ ਸੀ।
ਤਈਆ ਤਾਪ ਖੇਦ ਤਿਸ ਦੈ ਕੈ।
ਇਹਨੂੰ ਤਈਆ ਤਾਪ ਚੜਿਆ।
ਕਰਿਓ ਮ੍ਰਿਤਕ ਬਹੁ ਨਿਰਬਲ ਕਹਿ ਕੈ।
ਕਈ ਦਿਨ ਬੁਖਾਰ ਚੜਦਾ ਰਿਹਾ, ਤਾਪ ਚੜਦਾ ਰਿਹਾ, ਸਰੀਰ ਬਹੁਤ ਕਮਜ਼ੋਰ ਹੋ ਗਿਆ ਤੇ ਹੁਣ ਇਹ ਪੂਰਾ ਹੋ ਗਿਆ ਹੈ।
ਸੁਨ ਗੁਰ ਕਿਓ ਪ੍ਰਾਤ ਜਬ ਹੋਏ।
ਬੱਲੂ, ਅੱਛਾ ਕੋਈ ਨਹੀਂ, ਜਦੋਂ ਦਿਨ ਚੜੇਗਾ ਨਾ
ਮਰਿਓ ਪੁੱਤਰ ਤਿਸ ਜੀਵਤ ਹੋਏ।
ਸਰਕਾਰ ਕਿਰਪਾ ਕਰੇਗਾ, ਇਸ ਦਾ ਮਰਿਆ ਹੋਇਆ ਪੁੱਤਰ ਜ਼ਿੰਦਾ ਹੋ ਜਾਏਗਾ।
ਅਬ ਕਹਿ ਦਿਓ ਨਾ ਕਰੇ ਬਿਰਲਾਪ।
ਅਬ ਕਹਿ ਦਿਓ, ਹੁਣ ਜਾ ਕੇ ਕਹਿ ਦਿਓ, ਨਾ ਕਰੇ ਬਿਰਲਾਪ, ਰੋਵੇ ਨਾ, ਜਦੋਂ ਦਿਨ ਚੜੇਗਾ ਪੁੱਤਰ ਇਹਦਾ ਜੀ ਪਵੇਗਾ।
ਬੰਦੇ ਕੈਦ ਜੇ ਤਈਆ ਤਾਪ।
ਉਹ ਤਈਆ ਤਾਪ ਜਿਸ ਨੇ ਗੋਇੰਦਵਾਲ ਵਿੱਚ ਆ ਕੇ ਮਾਪਿਆਂ ਦੇ ਹੁੰਦਿਆਂ ਇੱਕ ਪੁੱਤਰ ਨੂੰ ਮਾਰਿਆ ਹੈ, ਉਸ ਤਈਆ ਤਾਪ ਨੂੰ ਅਸੀਂ ਕੈਦ ਕਰ ਲਵਾਂਗੇ।
ਸੁਨ ਬੱਲੂ ਨੇ ਜਾਏ ਹਟਾਈ।
ਬੱਲੂ ਜੀ ਨੇ ਜਾ ਕੇ ਦੱਸਿਆ ਤੇ ਸੁਣ ਕੇ ਜਦੋਂ ਹੁਣ ਮਾਂ ਨੂੰ ਪਤਾ ਲੱਗ ਗਿਆ ਵੀ ਮੇਰਾ ਪੁੱਤਰ ਥੋੜੇ ਸਮੇਂ ਬਾਅਦ ਜਿਉਂ ਉੱਠੇਗਾ, ਮਾਂ ਚੁੱਪ ਕਰ ਗਈ ਹੌਸਲੇ ਵਿੱਚ।
ਭਾਈ ਪੋਰ ਸੁਤ ਮ੍ਰਿਤਿਉ ਲੈ ਆਈ।
ਜਿਸ ਵੇਲੇ ਪ੍ਰਭਾਤ ਹੋਈ ਤੇ ਸਤਿਗੁਰੂ ਮਹਾਰਾਜ ਇਸ਼ਨਾਨ ਪਾਣ ਕਰਕੇ ਸਾਵਧਾਨ ਹੋ ਕੇ ਕਰਤਾਰ ਨਾਲ ਜੁੜ ਕੇ ਤੇ ਦੀਵਾਨ ਵਿੱਚ ਆ ਕੇ ਸਜੇ, ਉਸ ਵੇਲੇ ਉਹ ਬੀਬੀ ਜਿਹੜੀ ਸੀ ਨਾ ਮੁਰਦਾ ਬੱਚੇ ਨੂੰ ਲੈ ਕੇ ਮਹਾਰਾਜ ਦੇ ਦਰਬਾਰ ਵਿੱਚ ਆ ਗਈ।
ਉੱਠ ਸਤਿਗੁਰ ਤੈ ਚਰਨ ਲਗਾਇਓ।
ਵਾਹ ਵਾਹ, ਗੁਰੂ ਕੀਆਂ ਗੁਰੂ ਜਾਣਦੇ ਨੇ ਸਤਿਗੁਰ ਮੇਰਾ ਮਾਰ ਜੀ ਵੱਲ ਹੈ। ਜਦੋਂ ਅਸੀਂ ਐਂ ਪੜ੍ਹਦੇ ਹਾਂ ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖ ਹੈ, ਜਨਮ ਤੋਂ ਪਹਿਲਾਂ ਵੀ ਜਦੋਂ ਅਸੀਂ ਅਜੇ ਬੱਚੇ ਅੰਦਰ ਸਵਾਸ ਦੀ ਹਰਕਤ ਸ਼ੁਰੂ ਨਹੀਂ ਹੋਈ ਹੁੰਦੀ, ਮਾਵਾਂ ਸਮਝਦੀਆਂ ਨੇ, ਮਚਿਓਰਡ ਮੇਰੇ ਵੀਰ ਵੀ ਸਾਰੇ ਸਮਝਦੇ ਹੋਣਗੇ, ਜਦੋਂ ਅਜੇ ਬੱਚੇ ਅੰਦਰ ਸਵਾਸ ਦੀ ਹਰਕਤ ਸ਼ੁਰੂ ਨਹੀਂ ਹੋਈ ਹੁੰਦੀ ਕੌਣ ਰੱਖਿਆ ਕਰਦਾ। 6 ਮਹੀਨੇ ਜਨਮ ਤੋਂ ਪਹਿਲਾਂ ਸਵਾਸ ਦੀ ਹਰਕਤ ਸ਼ੁਰੂ ਹੁੰਦੀ ਹੈ। ਬਾਬਾ ਫਰੀਦ ਹਵਾਲਾ ਦਿਨ ਗੰਢਿੰਦੇ ਆ 6 ਮਾਹ। ਜਿਹੜਾ ਸਾਹਿਬ ਰੱਖਦਾ ਰੱਖਿਆ ਕਰਦਾ ਹੈ ਉਸ ਸਾਹਿਬ ਦਾ ਰੂਪ ਹੀ ਨੇ ਮਹਾਰਾਜ ਗੁਰੂ ਅਮਰਦਾਸ ਸਾਹਿਬ, ਜਿਵੇਂ ਭੱਟ ਲਿਖਦੇ ਨੇ ਆਪ ਨਾਰਾਇਣ ਕਲਾ ਧਾਰ, ਹਾਂਜੀ ਬੋਲੋ ਸਾਰੇ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜਹ ਕਹਾਂ ਤਾਂ ਭਰਪੂਰ ਸ਼ਬਦ ਦੀਪਕ ਦੀ ਪਾਇਓ, ਜੇ ਸਿੱਖਾਂ ਸੰਗ੍ਰਹਿਓ ਤਤ ਹਰ ਚਰਨ ਮਿਲਾਇਓ, ਨਾਨਕ ਕੁਲ ਨਿੰਬਲ ਅਵਤਰਿਓ ਅੰਗਦ ਲੈਣੇ ਸੰਗ ਹੋ, ਗੁਰੂ ਅਮਰਦਾਸ ਕਾਰਨ ਕਰਨ ਜਨਮ ਜਨਮ ਪਾਸਰਨ ਤੋ। ਗੁਰੂ ਅਮਰਦਾਸ ਪਾਤਸ਼ਾਹ ਉਸ ਪਰਮੇਸ਼ਰ ਦਾ ਰੂਪ ਨੇ, ਰੂਪ ਨੇ, ਫਿਰ ਐਸਾ ਕਾਰਜ ਕੀਤਾ ਉਹਨਾਂ ਨੇ। ਜਿਸ ਵੇਲੇ ਬੀਬੀ ਨੇ ਲਿਆ ਕੇ ਬੱਚੇ ਨੂੰ ਲਿਟਾ ਦਿੱਤਾ, ਸਤਿਗੁਰ ਮਹਾਰਾਜ ਉੱਠੇ ਤੇ ਉੱਠ ਕੇ ਚਰਨ ਛੁਆਇਆ, ਤੇ ਚਰਨ ਛੁਆਉਂਦਿਆਂ ਹੀ
ਤੂਰਨ ਬਾਲਕ ਤਬੇ ਜੀਵਾਯੋ,
ਤੂਰਨ ਬਾਲਕ ਤਬੇ ਜੀਵਾਯੋ, ਉਸੇ ਵੇਲੇ ਹੀ ਬੱਚੇ ਨੂੰ ਜ਼ਿੰਦਾ ਕਰ ਦਿੱਤਾ।
ਪੁਨ ਗੁਰ ਤਈਆ ਤਾਪ ਹਕਾਰਿਓ,
ਫਿਰ ਕੀ ਕੀਤਾ, ਗੁਰੂ ਸਾਹਿਬ ਨੇ ਤਈਆ ਤਾਪ ਨੂੰ ਸੱਜਿਆ,
ਤਿਸ ਕੋ ਬਾਲਕ ਸਮ ਤਨ ਤਾਰਿਓ।
ਹੁਣ ਤਈਆ ਤਾਪ ਕਿਵੇਂ ਆਇਆ, ਇੱਕ ਬੱਚੇ ਦੇ ਰੂਪ ਦੇ ਵਿੱਚ ਆਇਆ, ਸਰੀਰ ਧਾਰਨ ਕਰਕੇ ਆਇਆ। ਹੁਣ ਬੁਖਾਰ ਕਿਸੇ ਵਿਅਕਤੀ ਦਾ ਨਾਂ ਤਾਂ ਹੈ ਨਹੀਂ, ਕੋਈ ਆਕਾਰ ਤਾਂ ਹੈ ਨਹੀਂ, ਪਰ ਗੱਲ ਨੂੰ ਸਮਝਣ ਸਮਝਾਉਣ ਵਾਸਤੇ ਮੈਂ ਐਸਾ ਪ੍ਰਤੀਤ ਕਰਦਾ, ਬੱਚੇ ਦਾ ਰੂਪ ਧਾਰਨ ਕਰਕੇ ਉਹ ਆਇਆ।
ਚਰਨ ਜੰਜੀਰ ਡਾਰ ਕਰ ਦੀਨ,
ਉਸਦੇ ਪੈਰੀ ਬੇੜੀਆਂ ਪਾ ਦਿੱਤੀਆਂ,
ਗਰ ਮੈਂ ਤੋਕ ਪਾਏ ਬੋਕੀਨ,
ਗਲ ਵਿੱਚ ਉਹਦੇ ਪਟਾ ਪਾ ਦਿੱਤਾ,
ਜੁਗ ਹਾਥਨ ਮੈਂ ਡਾਰ ਹਥੋਰੀ,
ਹੱਥ ਵਿੱਚ ਹੱਥ ਕੜੀ ਪਾ ਦਿੱਤੀ,
ਲੋ ਪਿੰਜਰੇ ਮੈਂ ਤਿਸ ਠੋਰੀ,
ਉਸ ਨੂੰ ਲੋਹੇ ਦੇ ਪਿੰਜਰੇ ਵਿੱਚ ਕੈਦ ਕਰ ਦਿੱਤਾ,
ਪਾਏ ਬੀਚ ਨਿਜ ਪੋਰ ਟਿਕਾਇਓ,
ਆਪਣੇ ਪੌੜਾਂ ਤੇ ਨਾ ਬਾਹਰਲੇ ਦਰਵਾਜ਼ੇ ਤੇ ਉਹਨੂੰ ਪਿੰਜਰਾ ਆਉਂਦਾ ਉੱਥੇ ਟਿਕਾ ਦਿੱਤਾ,
ਕਹਿਓ ਗੁਰੂ ਇਨ ਤਰਾਸ ਨ ਪਾਇਓ।
ਇਹ ਅੰਤਮ ਬਚਨ ਜਿਹੜੇ ਨੇ ਆਪਾਂ ਦੁਹਰਾ ਲਈਏ ਤੇ ਸਮਾਪਤੀ ਹੈ। ਸਤਿਗੁਰੂ ਕਹਿਣ ਲੱਗੇ ਇਸ ਦੇ ਅੰਦਰ ਇਹ ਭੈ ਨਹੀਂ ਆਇਆ ਗੁਰੂ ਨਾਨਕ ਦੇ ਘਰ ਦਾ,
ਆਨ ਅਵਗਿਆ ਪੁਰ ਮੈਂ ਕੀਨ,
ਇਸ ਨੇ ਗੁਰੂ ਕੀ ਨਗਰੀ ਵਿੱਚ ਆ ਕੇ ਅਵਗਿਆ ਕੀਤੀ ਹੈ,
ਵਿਧਵਾ ਕੋ ਬਾਲਕ ਹੱਥ ਦੀਨ,
ਇਸ ਨੇ ਇੱਕ ਵਿਧਵਾ ਦੇ ਬੱਚੇ ਨੂੰ ਮਾਰ ਦਿੱਤਾ ਹੈ ਜੀ।
ਹਮਰੋ ਕਰਿਓ ਪ੍ਰਣ ਨੇ ਜਾਣਿਓ,
ਕਦੀ ਪ੍ਰਣ ਕੀਤਾ ਸੀ,
ਮਾਤੇ ਪਿਤਾ ਪਿਕਤ ਸੁਤ ਹਾਨਿਓ,
ਅਸੀਂ ਪ੍ਰਣ ਕੀਤਾ ਸੀ ਕਿ ਮਾਤਾ ਪਿਤਾ ਦੇ ਹੁੰਦਿਆਂ ਉਸਦਾ ਬੱਚਾ ਚਲਾਉਣਾ ਨਹੀਂ ਕਰੇਗਾ ਗੋਇੰਦਵਾਲ ਵਿੱਚ, ਲੇਕਿਨ ਇਸ ਨੇ ਉਸ ਪ੍ਰਣ ਦੀ ਉਲੰਘਣਾ ਕੀਤੀ ਹੈ।
ਇੱਕ ਰੋਗ ਕੋ ਹੋਏ ਸਜਾਏ,
ਇਸ ਨੂੰ ਸਦਾ ਮਿਲੇਗੀ ਇਸ ਰੋਗ ਨੂੰ,
ਪੁਨ ਹਮਰੇ ਪੁਰ ਕੋਏ ਨਾ ਆਏ,
ਅਜੇ ਕਿਤੇ ਇਵੇਂ ਨਾ ਹੋਇਆ ਤੇ ਗੋਇੰਦਵਾਲ ਕੌਣ ਆ ਕੇ ਵਸੇਗਾ ਫਿਰ,
ਰਹੇ ਪਿੰਜਰੇ ਮੈਂ ਇਹ ਪਰਿਓ,
ਇਹ ਪਿੰਜਰੇ ਵਿੱਚ ਹੁਣ ਰਹੇਗਾ,
ਗੋਇੰਦਵਾਲ ਨਿਡਰ ਹੋਏ ਬਰਿਓ,
ਤਾਂ ਕਿ ਹਰ ਕੋਈ ਨਿਡਰ ਹੋ ਕੇ ਗੋਇੰਦਵਾਲ ਵਿੱਚ ਆਵੇ, ਇੱਥੇ ਨਿਡਰ ਹੋ ਕੇ ਵਸੇ ਕਿ ਮਾਪਿਆਂ ਦੇ ਹੁੰਦਿਆਂ ਹੋਇਆ ਕਿਸੇ ਦਾ ਕੋਈ ਬੱਚਾ ਨਹੀਂ ਮਰੇਗਾ।
ਸਤਿ ਸ੍ਰੀ ਅਕਾਲ।
ਸਤਿਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਬਚਨ ਕਰਦੇ ਨੇ, ਸਾਰੇ ਪਿਆਰ ਨਾਲ ਚੇਤੇ ਕਰ ਲਈਏ, ਭਾਵੇਂਦੇ ਨੇ ਇਹ, ਤੁਸੀਂ ਵਿਚਾਰਿਓ ਜੇ ਫਿਰ ਆਪਾਂ ਕੱਲ ਸਮੇਂ ਅਨੁਸਾਰ ਵਿਚਾਰਨ ਦਾ ਯਤਨ ਕਰਾਂਗੇ। ਉਠਤ ਸੁਖੀਆ, ਹਾਂਜੀ ਬੋਲੋ ਸਾਰੇ, ਉਠਤ ਸੁਖੀਆ, ਬੈਠਤ ਸੁਖੀਆ, ਭਉ ਨਹੀਂ ਲੱਗਦਾ ਜਾਂ ਐਸੇ ਬੁਝੀਆ, ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਗੁਰੂ ਨੇ ਇਹ ਮੰਤਰ ਦ੍ਰਿੜ ਕਰਵਾਇਆ, ਉਪਦੇਸ਼ ਦ੍ਰਿੜ ਕਰਵਾਇਆ ਕਿ ਇੱਕ ਹਮਾਰਾ ਸਵਾਮੀ ਰਾਖਾ, ਇੱਕ ਹਮਾਰਾ ਸਵਾਮੀ, ਇੱਕ
ਹਮਾਰਾ ਸਵਾਮੀ ਰਾਖਾ, ਏਤੇ ਹਮਾਰਾ ਸਵਾਮੀ,
ਸਗਲ ਕਟਾ ਕਾ ਅੰਤਰ ਜਾਮੀ, ਸਗਲ ਕਟਾ ਕਾ ਅੰਤਰ ਜਾਮੀ
ਸਗਲ ਕਟਾਂ ਕਾ ਅੰਤਰ ਜਾਮੀ ਸਗਲ ਕਟਾਂ ਕਾ ਅੰਤਰ ਜਾਮੀ
ਰਾਖਾ ਏਕ ਹਮਾਰਾ ਸਵਾਮੀ ਰਾਖਾ ਏਕ ਹਮਾਰਾ ਸਵਾਮੀ ਏਕ
ਹਮਾਰਾ ਸਵਾਮੀ ਰਾਖਾ ਏਕ ਹਮਾਰਾ ਸਵਾਮੀ
ਮਹੇਸ਼ ਦਾਸ ਬੀਰਬਲ ਵੀ ਇਉਂ ਚੜ ਗਿਆ ਤੇ ਚੜ ਗਿਆ। ਉਸ ਤੋਂ ਬਾਅਦ ਇਹ ਬੀਬੀ ਵਿਧਵਾ ਜਿਸ ਦਾ ਬੱਚਾ ਚਲਾਣਾ ਕਰ ਗਿਆ ਸੀ ਗੁਰੂ ਚਰਨਾਂ ਵਿੱਚ ਲੈ ਕੇ ਆਈ, ਸਤਿਗੁਰਾਂ ਨੇ ਕਿਰਪਾ ਕਰਕੇ ਜੀਵਾਇਆ। ਅਗਲੇ ਬਚਨ ਜਿਹੜੇ ਨੇ ਜਾਰੀ ਨੇ, ਪ੍ਰਸੰਗ ਜਾਰੀ ਹੈ, ਆਪਾਂ ਪਲਕੇ ਵਿਚਾਰਨ ਦਾ ਯਤਨ ਕਰਾਂਗੇ।